बंधन अनेक बार सर्व कला समरथ डोलन ते राखो प्रभु नानक दे कर हथ ज्ञान अंजन गुरदिया अज्ञान अंधेर विनाश हर कृपा ते संत भेटिया नानक मन प्रगास याही कुल ते प्रगट होए ताही कुल को नाम पुन द्वादश गुरिंद को मेरी है प्रणाम। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे सी प्रसंग चल रहा सी बंदा सिंह बहादुर दा इतिहास इथों तक पहुंच चुका है कि बंदा बहादुर नूं बहुत तसीहे दिते जा रहे ने। बादशाह दे पुछण ते काजी ने आख्या है कि बंदे नूं घसीट के मारना चाहीदा जिस तरह इसने वजीर खां नूं मारिया सी। पर काजी ने यह भी आख्या कि इस तों पहलां तीन दिनां तक लगातार बंदे दे शरीर दे विचों जमूरां दे नाल मास नोच लै जावे बंदे दे शरीर दे उत्तों जिहड़ियां बोटियां ने उह जमूरां दे नाल खिच लईयां ने और उस वेले मानो कि बंदे दी हालत बहुत बुरी हो चुकी है। कल कथा इत्थों तक पहुंची सी अज इत्थों अगे मैं प्रारंभ कर दिया। तारा बन के वगदा खून पिया दिल वेंदियां थर थरान हुंदा बंदा मस्त बैठा चेरे पखे लाली नहीं दुख दा जाहर निशान हुंदा विच खुशी दे टपकदा नूर मथे शहर वेख के प्या हैरान हुंदा ला ले तुंबे कीती सी वीना बंदा सिद्ध मालम कलावान हुंदा ओदा साहस ते देख बदेह मुक्ति प्या जनक भी दिलों हैरान हुंदा हुंदा सामने शमस तबरेज जेकर पोले अपना आप कुर्बान हुंदा जे तां देखदा बंदे दा हाल अखी ते मनसूर भी बेगुमान हुंदा जोग साध के दे तो परे खेडे अखी देख के गोरख परेशान हुंदा विच सतमी पूमका अपड़े जे दुख सुख दा नहीं ध्यान हुंदा दे हंगता जाए करतार सिंगा ताये दर्श दीदार भगवान हुंदा। कवि जी लिख रहे ने कि इस तरीके दे नाल जेकर कोई सतवीं भूमिका ते अपड़े ता ही भगवान दा दीदारा हुंदा है ऐस वेले बंदे दे इस तरह दी हालत हो चुकी। बादशाह सुन कर बीचे ते पाठियो बजीर परख बेहते हुण बहादुर शाह नूं पता लगा है कि बंदा टस तो मस नहीं होया भावे जमूरां दे नाल ओदे शरीर तो बोटियां नूं नोच लिया गया उस वेले फिर जिहड़ा बहादुर शाह सी उसने खबर लैण दे वास्ते अपने एक वजीर नूं फिर हुक्म कीता नज बोल दौला आयो बजीर ਪੇਖ ਸਾਚ ਵੋ ਰਹਿਓ ਅਧੀਰ। ਨਜਬੁਲ ਦੌਲਾ ਨਾਂ ਦਾ ਇੱਕ ਵਜ਼ੀਰ ਬਹਾਦਰ ਸ਼ਾਹ ਨੇ ਬੁਲਾਇਆ ਔਰ ਉਸ ਨੂੰ ਬਹਾਦਰ ਸ਼ਾਹ ਨੇ ਆਖਿਆ ਕਿ ਤੂੰ ਬੰਦੇ ਦੇ ਕੋਲ ਇੱਕ ਵਾਰੀ ਫੇਰ ਜਾ। ਉਹ ਜਿਹੜਾ ਵਜ਼ੀਰ ਹੈ ਨਜਬੁਲ ਦੌਲਾ, ਉਹ ਵੇਖ ਕੇ ਬੰਦੇ ਦੀ ਹਾਲਤ ਨੂੰ ਬਹੁਤ ਜ਼ਿਆਦਾ ਹੈਰਾਨ ਹੋਇਆ। ਜੋ ਉਸ ਵੇਲੇ ਵਜ਼ੀਰ ਨੇ ਵੇਖਿਆ ਉਸ ਨੂੰ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਤਰ੍ਹਾਂ ਬਿਆਨ ਕੀਤਾ।
ਅੱਖੀਆਂ ਵਜ਼ੀਰ ਨੇ ਆਪ ਡਿਠਾ, ਕੀਤਾ ਬੁਰਾ ਜਲਾਦਾਂ ਨੇ ਹਾਲ ਯਾਰੋ, ਲਈਆਂ ਬੋਟੀਆਂ ਕੱਢ ਸਰੀਰ ਵਿੱਚੋਂ, ਉੱਤੇ ਪਿੰਡੇ ਦੀ ਰਹੀ ਨਾ ਖਾਲ ਯਾਰੋ। ਬੰਦਾ ਵਿੱਚ ਆਨੰਦ ਦੇ ਮਗਨ ਬੈਠਾ, ਚਿਹਰੇ ਚਮਕਦਾ ਚੂਨੀਆਂ ਲਾਲ ਯਾਰੋ, ਨਹੀਂ ਦੁੱਖ ਦਾ ਕੋਈ ਨਿਸ਼ਾਨ ਜ਼ਾਹਰ, ਖੁਸ਼ੀ ਵਿੱਚ ਬੈਠਾ ਖੁਸ਼ਹਾਲ ਯਾਰੋ। ਹਾਲ ਵੇਖ ਕੇ ਵਜ਼ੀਰ ਹੈਰਾਨ ਹੋਇਆ, ਬੰਦਾ ਜਾਣਿਆ ਪੀਰ ਕਮਾਲ ਯਾਰੋ, ਕਰੇ ਫੇਰ ਵਜ਼ੀਰ ਕਰਤਾਰ ਸਿੰਘਾ, ਹੱਥ ਜੋੜ ਕੇ ਤਿੰਨ ਸਵਾਲ ਯਾਰੋ।
ਵਜ਼ੀਰ ਨੇ ਵੀ ਹਾਲਤ ਨੂੰ ਦੇਖਿਆ ਤੇ ਮਨੋ ਜਾਣਿਆ ਬੰਦਾ ਕੋਈ ਪੀਰ ਹੈ ਕਾਮਲ, ਮੰਨਿਆ ਪਰਮੰਨਿਆ। ਉਸ ਤੋਂ ਬਾਅਦ ਮਾਨੋ ਕਿ ਉਹ ਜਿਹੜਾ ਵਜ਼ੀਰ ਸੀ ਉਹਨੇ ਤਿੰਨ ਸਵਾਲ ਪੁੱਛਣੇ ਚਾਹੇ ਨੇ ਬੰਦੇ ਬਹਾਦਰ ਤੋਂ।
ਬੰਦੇ ਤੇ ਤਿਸਨੇ ਤਬ ਬੂਝਿਓ, ਕਾਰਨ ਖੁਸ਼ੀ ਤੋਂ ਹੈ ਕਿਆ ਸੂਝਿਓ।
ਬੰਦੇ ਦੀ ਇਸ ਤਰ੍ਹਾਂ ਦੀ ਹਾਲਤ ਵੇਖ ਕੇ ਵਜ਼ੀਰ ਨੇ ਸਭ ਤੋਂ ਪਹਿਲਾਂ ਸਵਾਲ ਕੀਤਾ ਹੈ, ਕਹਿੰਦਾ ਹੈ ਕਿ ਕਾਰਨ ਖੁਸ਼ੀ ਤੋਂ ਹੈ ਕਿਆ ਸੂਝਿਓ। ਕਹਿੰਦਾ ਹੈ ਹੇ ਸਿੰਘਾ, ਤੇਰੀ ਜਿਹੜੀ ਹਾਲਤ ਹੈ ਉਹ ਬੜੀ ਖਸਤਾ ਹੋ ਚੁੱਕੀ ਹੈ, ਮੌਤ ਦੇ ਬੜੇ ਕਰੀਬ ਪਹੁੰਚ ਚੁੱਕਾ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਤੂੰ ਫੇਰ ਵੀ ਇੰਨਾ ਖੁਸ਼ ਬੈਠਾ, ਤੇਰੀ ਖੁਸ਼ੀ ਦਾ ਕੀ ਕਾਰਨ।
ਤੁਮਰਾ ਗੋਸ਼ਤ ਲਿਓ ਜਲਾ ਦੈ, ਬੜਿਓ ਤੁਮੈ ਉਲਟਾਇਆ ਹੈ ਲਾਦੈ।
ਵਜ਼ੀਰ ਕਹਿੰਦਾ ਹੈ ਕਿ ਤੇਰਾ ਮਾਸ ਜਲਾਦਾਂ ਨੇ ਨੋਚ ਕੇ ਸਰੀਰ ਦੇ ਨਾਲੋਂ ਲਾ ਦਿੱਤਾ ਹੈ, ਬੜਿਓ ਤੁਮੇ ਉਲਟਾ ਹੈ ਲਾਦੈ, ਤੇ ਉਲਟਾ ਸਗੋਂ ਤੈਨੂੰ ਖੁਸ਼ੀ ਹੋ ਰਹੀ ਹੈ, ਤੂੰ ਖੇੜੇ ਦੇ ਵਿੱਚ ਬੈਠਾ।
ਇਸ ਖੁਸ਼ੀ ਕਾ ਬਾਇਸ ਕਹੋ, ਸਵਾਲ ਦੁਤੀ ਔਰ ਇੱਕ ਆਹੋ।
ਤੇ ਕਹਿੰਦਾ ਇਸ ਖੁਸ਼ੀ ਦਾ ਕੀ ਕਾਰਨ ਹੈ, ਮੈਨੂੰ ਖੁਸ਼ੀ ਦਾ ਕਾਰਨ ਦੱਸ। ਇਸ ਤੋਂ ਬਾਅਦ ਕਹਿੰਦਾ ਸਵਾਲ ਮੇਰੇ ਕੋਲ ਹੋਰ ਵੀ ਨੇ, ਪਰ ਪਹਿਲਾ ਇਹ ਸਵਾਲ ਹੈ ਕਿ ਤੂੰ ਇੰਨਾ ਖੁਸ਼ ਕਿਵੇਂ ਹੈ, ਫਿਰ ਮੈਂ ਆਪਣਾ ਹੋਰ ਸਵਾਲ ਆਖਾਂਗਾ।
ਐਸੇ ਯਾਰ ਫਿਆਮਲ ਕਾਮਲ, ਹੋਏ ਤਨੀ ਅਜਮਤ ਸਭ ਥਾ ਪਲ।
ਹੁਣ ਦੂਸਰਾ ਸਵਾਲ ਜਿਹੜਾ ਵਜ਼ੀਰ ਹੈ ਉਹ ਕਹਿ ਰਿਹਾ, ਕਹਿੰਦਾ ਹੈ ਕਿ ਐਸੇ ਆਰਫ ਗਿਆਨਵਾਨ ਕਾਮਲ ਪੂਰਨ ਆਮਲ ਅਭਿਆਸੀ ਜਿਹੜੇ ਪੁਰਸ਼ ਨੇ, ਹੋਏ ਤਨੀ ਅਜਮਤ ਸਾ ਥਾਪਲ। ਕਹਿਣ ਤੋਂ ਪਾਵੇ ਕਿ ਸਭ ਤਰ੍ਹਾਂ ਦੇ ਨਾਲ ਕੋਈ ਬੰਦਾ ਕਰਾਮਾਤਾਂ ਦੇ ਵਿੱਚ ਭਰਪੂਰ ਹੋਵੇ, ਇਸ ਤਰ੍ਹਾਂ ਦਾ ਵੱਡਾ ਮਾਲਕ ਹੋਵੇ ਤੇ ਫੇਰ ਵੀ ਉਹਨੇ ਦੁੱਖ ਸਹਾਰੇ।
ਸਾਹਿਬ ਕੀ ਦਰਗਾਹ ਕਬੂਲ ਹੋ ਤੁਮ ਫਿਰ ਕਿਉਂ ਕੀਨੀ ਭੂਲ।
ਵਜ਼ੀਰ ਕਹਿੰਦਾ ਇਹ ਬੰਦਿਆ ਤੂੰ ਸਾਹਿਬ ਦੀ ਦਰਗਾਹ ਦੇ ਵਿੱਚ ਵੀ ਮਾਨੋ ਕਬੂਲ ਹੈ, ਤੇ ਫਿਰ ਕਹਿੰਦੇ ਨੇ ਐਸਾ ਬੰਦਾ ਹੋ ਕੇ ਤੂੰ ਇੱਕ ਬਹੁਤ ਵੱਡੀ ਭੁੱਲ ਕੀਤੀ ਹੈ, ਬੜੀ ਵੱਡੀ ਗਲਤੀ ਕੀਤੀ ਹੈ।
ਤੁਰਕਨ ਪਰ ਬੜ ਜ਼ੁਲਮ ਗੁਜ਼ਾਰੇ, ਲੂਟ ਕਤਲ ਬਹੁ ਗ੍ਰਾਮ ਉਜਾਰੇ।
ਦੂਸਰਾ ਸਵਾਲ ਕਰ ਰਿਹਾ ਵਜ਼ੀਰ, ਕਹਿੰਦਾ ਹੈ ਕਿ ਤੂੰ ਤੁਰਕਾਂ ਦੇ ਉੱਤੇ ਬਹੁਤ ਵੱਡੇ ਵੱਡੇ ਜ਼ੁਲਮ ਕੀਤੇ ਨੇ ਔਰ ਲੁੱਟਿਆ ਹੈ ਕਤਲ ਕੀਤੇ ਨੇ, ਬੜੇ ਪਿੰਡ ਉਜਾੜ ਦਿੱਤੇ ਨੇ ਤੁਰਕਾਂ ਦੇ।
ਤਾਹਿ ਮਹਿਜ ਦੇ ਕੀਨੀ ਖੁਆਰੇ, ਪੀਰ ਕੱਢ ਕਬਰੋਂ ਤੇ ਜਾਰੇ।
ਵਜ਼ੀਰ ਕਹਿੰਦਾ ਹੈ ਤੂੰ ਮਸਜਿਦਾਂ ਨੂੰ ਢਾ ਦਿੱਤਾ ਹੈ ਤੇ ਜਿਹੜੇ ਵੱਡੇ ਵੱਡੇ ਪੀਰ ਨੇ ਜਿਹੜੇ ਕਿ ਚਿਰਾਂ ਤੋਂ ਕਬਰਾਂ ਦੇ ਵਿੱਚ ਦਫ਼ਨ ਕੀਤੇ ਹੋਏ ਸਨ, ਤੂੰ ਵਾਪਸ ਕਬਰਾਂ ਤੋਂ ਕੱਢ ਕੱਢ ਕੇ ਉਹਨਾਂ ਨੂੰ ਸਾੜ ਦਿੱਤਾ, ਕਿਉਂਕਿ ਇਹ ਮਾਨਤਾ ਕੀਤੀ ਜਾਂਦੀ ਹੈ ਕਿ ਤੁਰਕ ਜਿਹੜੇ ਨੇ
ਉਹ ਇਸੇ ਕਰਕੇ ਕਬਰਾਂ ਦੇ ਵਿੱਚ ਦਫਨਾਉਂਦੇ ਨੇ ਕਿਉਂਕਿ ਮਰੇ ਹੋਏ ਦੀ ਦੇਹ ਨੂੰ ਸਾੜਨਾ ਉਹਨਾਂ ਦੇ ਵਾਸਤੇ ਦੋਜਕ ਦੇ ਬਰਾਬਰ ਹੈ। ਮੁਸਲਮਾਨਾਂ ਦੀ ਮੰਨਤਾ ਹੈ ਕਿ ਜੇ ਮੁਰਦੇ ਨੂੰ ਸਾੜਿਆ ਜਾਵੇ ਉਹ ਦੋਜਕਾਂ ਨੂੰ ਜਾਂਦਾ, ਇਸੇ ਕਰਕੇ ਕਬਰ ਦੇ ਵਿੱਚ ਦਫਨਾਉਂਦੇ ਨੇ। ਹੁਣ ਵਜ਼ੀਰ ਕਹਿੰਦਾ ਹੈ ਕਿ ਤੂੰ ਏਡਾ ਵੱਡਾ ਕਹਿਰ ਕੀਤਾ ਹੈ ਕਿ ਮਸਜਿਦਾਂ ਨੂੰ ਢਾ ਦਿੱਤਾ ਹੈ, ਉਹਨਾਂ ਦੀਆਂ ਮਸੀਤਾਂ ਨੂੰ ਢਾ ਦਿੱਤਾ ਹੈ, ਫਿਰ ਮੁਰਦਿਆਂ ਨੂੰ ਕੱਢ ਕੱਢ ਕੇ ਕਬਰਾਂ ਦੇ ਵਿੱਚੋਂ ਫਿਰ ਤੋਂ ਸਾੜ ਦਿੱਤਾ ਹੈ। ਬਾਲ ਬ੍ਰਿਧ ਲਓ ਤੁਰਕ ਸੰਘਾਰੇ ਦੁਤੀ ਜਵਾਬ ਦੇ ਹੋ ਪਿਆਰੇ। ਕਹਿੰਦਾ ਹੈ ਕਿ ਤੂੰ ਬਾਲ ਕਿਸੇ ਨੂੰ ਨੀ ਛੱਡਿਆ, ਬੁੱਢੇ ਨੂੰ ਨੀ ਬਖਸ਼ਿਆ, ਜਵਾਨ ਨੂੰ ਨੀ ਬਖਸ਼ਿਆ, ਜਿਹੜਾ ਵੀ ਤੁਰਕ ਤੇਰੇ ਅੱਗੇ ਆਇਆ ਤੂੰ ਸਾਰਿਆਂ ਨੂੰ ਸੰਘਾਰ ਦਿੱਤਾ ਹੈ। ਦੁਤੀ ਜਵਾਬ ਦੇਹੋ ਇਹ ਪਿਆਰੇ, ਹੇ ਪਿਆਰੇ ਇਹ ਮੇਰਾ ਦੂਸਰਾ ਸਵਾਲ ਹੈ, ਤੈਨੂੰ ਇਹਦਾ ਵੀ ਜਵਾਬ ਦੇਣਾ ਪਏਗਾ। ਤ੍ਰਿਤੀ ਸਵਾਲ ਪੁਣ ਹੈ ਹਮਾਰਾ, ਐਸੋ ਸਮਰਥ ਹੈ ਤੈਂ ਪਾਰਾ। ਵਜ਼ੀਰ ਕਹਿੰਦਾ ਹੁਣ ਮੇਰਾ ਤੀਸਰਾ ਸਵਾਲ ਇਹ ਹੈ ਕਿ ਤੂੰ ਬਹੁਤ ਵੱਡਾ ਸਮਰੱਥ ਸੀ, ਜੋ ਤੂੰ ਚਾਹੇ ਸੋ ਕਰ ਸਕਦਾ ਸੀ, ਪਰ ਫੇਰ ਵੀ ਕਹਿੰਦੇ ਨੇ ਸਾਡੀ ਕੈਦ ਦੇ ਵਿੱਚ ਤੂੰ ਕਿਉਂ ਪੈ ਗਿਆ। ਕਾਦਰ ਨਾਦਰ ਅਤੀ ਬਹਾਦਰ, ਕਹਿੰਦਾ ਹੈ ਕਿ ਤੂੰ ਅਤੀ ਬਹੁਤ ਕਾਦਰ ਤਾਕਤ ਵਾਲਾ ਤੇ ਨਾਦਰ ਅਨੋਖਾ ਬਹਾਦਰ ਹੋ ਕੇ ਕਰਾਮਾਤ ਕਾ ਪੁੰਜ ਹੋ ਗਏ ਉਜਾਗਰ, ਤੇ ਕਰਾਮਾਤਾਂ ਦਾ ਖਜ਼ਾਨਾ ਹੈ ਤੂੰ, ਤੇਰੇ ਕੋਲ ਜਿੰਨੀਆਂ ਕਰਾਮਾਤਾਂ ਨੇ ਓਨੀਆਂ ਕਿਸੇ ਕੋਲ ਹੋ ਨਹੀਂ ਸਕਦੀਆਂ। ਪਰ ਕਹਿੰਦਾ ਹੈ ਵਜ਼ੀਰ ਕਿ ਸਾਰਾ ਕੁਝ ਹੁੰਦਿਆਂ ਸੁਣਦਿਆਂ ਕਹਿੰਦਾ ਫਿਰ ਤੂੰ ਹਮਰੀ ਕੈਦ ਮਜਾਰੇ, ਇੰਨੀਆਂ ਕਰਾਮਾਤਾਂ ਦਾ ਤਣੀ ਹੁੰਦਾ ਹੋਇਆ ਫਿਰ ਤੂੰ ਸਾਡੀ ਕੈਦ ਦੇ ਵਿੱਚ ਪੈ ਗਿਆ। ਆਇਓ ਕਾਹੇ ਸਹੈ ਦੁੱਖ ਪਾਰੇ, ਬਈ ਇੰਨਾ ਵੱਡਾ ਤੂੰ ਕਰਾਮਾਤੀ ਤੇ ਫਿਰ ਆਖਿਰ ਦੇ ਵਿੱਚ ਸਾਡੀ ਕੈਦ ਦੇ ਵਿੱਚ ਤੈਨੂੰ ਪੈਣਾ ਪੈ ਗਿਆ, ਤੇ ਕਹਿੰਦਾ ਹੈ ਕਿ ਤੂੰ ਦੁੱਖ ਪਾਰੇ ਹੁਣ ਸਹਿਣ ਕਰ ਰਿਹਾ, ਇਹਦਾ ਕੀ ਕਾਰਨ ਹੈ। ਵਜ਼ੀਰ ਨੇ ਤਿੰਨ ਸਵਾਲ ਕੀਤੇ ਨੇ। ਪਹਿਲਾ ਸਵਾਲ ਕੀਤਾ ਇਹ ਕਿ ਤੈਨੂੰ ਇੰਨੇ ਦੁੱਖ ਹੋ ਰਹੇ ਨੇ ਤੇ ਤੂੰ ਖੁਸ਼ੀ ਦੀ ਹਾਲਤ ਦੇ ਵਿੱਚ ਬੈਠਾ। ਦੂਸਰਾ ਸਵਾਲ ਇਹ ਕੀਤਾ ਕਿ ਤੂੰ ਤੁਰਕਾਂ ਦੇ ਉੱਤੇ ਬਹੁਤ ਵੱਡੇ ਵੱਡੇ ਜ਼ੁਲਮ ਕੀਤੇ ਨੇ। ਤੀਸਰਾ ਸਵਾਲ ਵਜ਼ੀਰ ਨੇ ਕੀਤਾ ਕਿ ਆਖਿਰਕਾਰ ਫੇਰ ਤੈਨੂੰ ਕੈਦ ਦੇ ਵਿੱਚ ਪਿਆ, ਤੂੰ ਏਡਾ ਵੱਡਾ ਕਰਾਮਾਤੀ ਤੇ ਫੇਰ ਸਾਡੀ ਕੈਦ ਦੇ ਵਿੱਚ ਉਂਗਲ ਦੇ ਵਿੱਚ ਫਸ ਗਿਆ। ਇਹ ਤਿੰਨ ਸਵਾਲ ਕੀਤੇ ਨੇ ਵਜ਼ੀਰ ਨੇ ਬੰਦੇ ਬਹਾਦਰ ਨੂੰ।
ਬੰਦੇ ਸੁਣ ਸਵਾਲ ਤੇਰਾ, ਉੱਤਰ ਦੀਨੇ ਜੈਸ, ਸੁਣੋ ਖਾਲਸਾ ਜੀ ਤਬੈ ਬੰਦਾ ਬੋਲਿਓ ਐਸ।
ਹੁਣ ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਕਹਿ ਰਹੇ ਨੇ ਕਿ ਉਸ ਵੇਲੇ ਬੰਦੇ ਨੇ ਜਿਸ ਤਰ੍ਹਾਂ ਦੇ ਉਹਦੇ ਸਵਾਲਾਂ ਦਾ ਜਵਾਬ ਦਿੱਤਾ, ਹੇ ਖਾਲਸਾ ਜੀ ਮੈਂ ਉਹ ਤੁਹਾਡੇ ਨਾਲ ਬਿਆਨ ਕਰਾਂਗਾ ਕਿ ਉਹਦੇ ਸਵਾਲਾਂ ਦਾ ਕਿਸ ਤਰ੍ਹਾਂ ਦਾ ਜਵਾਬ ਦਿੱਤਾ। ਹੁਣ ਵਜ਼ੀਰ ਨੇ ਜਿਹੜਾ ਪਹਿਲਾ ਸਵਾਲ ਕੀਤਾ ਹੈ ਉਹਨੂੰ ਬਿਆਨ ਕੀਤਾ ਹੈ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੇ ਨੇ ਇਸ ਤਰੀਕੇ ਦੇ ਨਾਲ।
ਮੈਨੂੰ ਦੱਸਣਾ ਖੋਲ ਕੇ ਭੇਦ ਸਾਰਾ, ਅਰਜ ਮਨ ਲੈਣੀ ਇਸ ਦਾਸ ਦੀ ਏ, ਲਈ ਲਾਜ ਲਾਦਾਣੇ ਖਲ ਸਾਰੀ ਬੋਟੀ ਦਿਸਦੀ ਨਾ ਉੱਤੇ ਮਾਸ ਦੀ ਏ, ਹਾਲ ਆਪ ਦਾ ਦੇਖ ਕੇ ਮਲਕ ਰੁਨੇ, ਦਿਸੇ ਜਿੰਦ ਪਰਾਉਣੀ ਸਾਸ ਦੀ ਏ, ਡਾਢੇ ਦੁੱਖ ਦੇ ਵਿੱਚ ਕਰਤਾਰ ਸਿੰਘਾ, ਖੁਸ਼ੀ ਆਪ ਨੂੰ ਚੜੀਏ ਕਾਸ ਦੀ ਏ।
ਵਜ਼ੀਰ ਨੇ ਸਵਾਲ ਕੀਤਾ ਕਿ ਕਾਹਦੀ ਖੁਸ਼ੀ ਚੜੀ ਹੋਈ ਹੈ, ਹੁਣ ਉਸ ਦਾ ਜਵਾਬ ਦੇ ਰਿਹਾ ਬੰਦਾ ਬਹਾਦਰ ਉਹਦੇ ਪਹਿਲੇ ਸਵਾਲ ਦਾ।
ਕਹਿੰਦਾ ਪਹਿਲੇ ਖੁਸ਼ੀ ਜੋ ਦੁੱਖ ਮੈਂ ਸੂਝੀ, ਤਿਸ ਕੀ ਸਮਝ ਪਰਨੀ ਅਤ ਗੂਜੀ।
ਬੰਦਾ ਬਹਾਦਰ ਵਜ਼ੀਰ ਨੂੰ ਕਹਿੰਦਾ ਕਿ ਪਹਿਲੀ ਗੱਲ ਜੋ ਦੁੱਖ ਵਿੱਚ ਖੁਸ਼ੀ ਦੀ ਮੇਰੇ ਤੋਂ ਤੂੰ ਪੁੱਛੀ ਹੈ, ਕਹਿੰਦਾ ਇਸ ਦੀ ਸਮਝ ਪੈਣੀ ਬਹੁਤ ਗੁੱਝੀ ਗੱਲ ਹੈ, ਭਾਵ ਬੜਾ ਮੁਸ਼ਕਲ ਹੈ ਇਸ ਗੱਲ ਨੂੰ ਸਮਝਣਾ।
ਗਿਆਨੀ ਕੀ ਗਤ ਜਾਣਤ ਗਿਆਨੀ, ਦੂਸਰ ਸਕੇ ਨਾ ਕੋਏ ਪਛਾਨੀ।
ਬੰਦਾ ਬਹਾਦਰ ਵਜ਼ੀਰ ਨੂੰ ਕਹਿ ਰਿਹਾ ਕਿ ਜਿਹੜੇ ਗਿਆਨੀ ਹੁੰਦੇ ਨੇ ਉਹੀ ਗਿਆਨ ਦੀਆਂ ਗੱਲਾਂ ਨੂੰ ਸਮਝ ਸਕਦੇ ਨੇ, ਦੂਸਰੇ ਜਿਹੜੇ ਆਮ ਆਦਮੀ ਨੇ ਉਹ ਗਿਆਨ ਦੀਆਂ ਗੱਲਾਂ ਨੂੰ ਪਛਾਣ ਨਹੀਂ ਸਕਦੇ।
یاد حق کا باعث یہ ہے ہم آتم ساکھی تے دے ہے.
اس ویلے بندے نے آکھیا ہے اے پرمیشر دی یاد دا کارن ہے ہم آتم ساکھی ترے دے ہیں پاو کے اسی آتما ہاں جو تینا دیہاں دا ساکھی دیکھن والا او پرماتما ہے او اکال پورکھ ہے.
جیسے نر کرتے ہوئے نیارو تیوں ہم تن تے جدے وچارو.
بندہ بہادر نے پرمان دے کے آکھیا کہ جس طرح آدمی پامے کر دے وچ رہندا ہے پر کہندے نے پھر بھی او گھر توں وکھرا ہوندا ہے جدوں جی چاہے کمرے دے اندر پرویش کر جاندا ہے جدوں جی چاہے باہر چلا جاندا ہے. کہندا ہے تیوں ہم تن ہیں جدا وچارے. اسی طرح کہندا ہے کہ میں اپنے شریر توں اس طرح وکھرا ہے جویں کوئی کمرے توں آدمی الگ بھی ہو جاندا ہے تے اندر بھی چلا جاندا ہے. اس طریقے دے نال میں اپنے شریر توں جدا ہاں.
سوکھم تھوڑ دیہ دکھ پہ ہے ہم پرماتم ساکھی رہن.
کہندا ہے جڑا دکھ ہوندا ہے او تے شریر نوں ہوندا ہے جڑا ستھول شریر ہے اوہی دکھ پاؤندا ہے. کہندا ہے کہ جڑی آتما ہے جڑی برہم آتما ہے او تے انہاں تو وکھری رہندی ہے اونوں دکھ نہیں ہو سکدا.
خوشی اور ایک ہمیں مہان خود خود آئے ہم خود کو مان.
بندے بہادر نے آکھا میں اس کر کے خوش ہاں کیونکہ شریر نو دکھ ہوندا ہے میری آتما نو دکھ نہیں لگدا. تے دوسرا کہن لگا کہ ایک ہور بھی میری خوشی دا راج ہے تے او انہیں راج دسیا خود خدا ہم کو مانے. بندے نے آکھا میں اپنے آپ نو خود خدا ماندا ہے اس کر کے مینو بڑی خوشی.
رہ مگن پر مانند ماہی خوشی اے مام ماتھ دے پاہی.
بندے نے آکھیا کہ میں پرم آنند دے وچ ہمیشہ ہی مگن رہنا ہے یہی جڑی خوشی ہے میرے متھے دے اتے تینو چمک دی نظر پہ رہی ہے کیونکہ میں اپنے آپنو خدا ہی جاندا ہوں. کیونکہ جے سوچیا جاوے تے خدا تو کوئی پرماتما تو وکھرا نہیں ہے شریر. اسے کر کے گیانی سجن کہندے نے کہ ہر ایک پرش دے اندر پرماتما دا واسا ہے. جے کر پرماتما دا ہر ایک ہردے دے وچ واسا ہے تے جیو مانو پرماتما نالوں وکھرا نہیں ہے. یہ دو چیزاں نہیں ہیں پر جس دن بندے نو یہ سمجھ لگ جاندی ہے کہ میرے وچ تے پرماتما دے وچ کوئی انتر ہی نہیں ہے میں او دا ہی سروپ ہاں اس دن وہ سدھ ہو جاندا ہے. اس دے سارے چنجڑ مٹ جاندے نے. دنیا دے وچ آن کے صرف یہی فرق نو کڈنا ہے کہ میرے وچ تے پرماتما دے وچ دوسرا کوئی نہیں ہے میں ہی پرماتما ہاں تے پرماتما ہی میں ہاں. یہی گل کرنی ہے. بندہ کہندا ہے میں خود نو خدا سمجھدا ہے میں وکھرا نہیں سمجھدا تے میں ہمیشہ ہی پرمانند پرمانند جڑا ساریاں تو وڈا آنند ہے او دے وچ مگن رہنا ہے یہی جڑی خوشی ہے نا میرے متھے دے اتے تو دیکھ رہے ہیں اے میرا وڈا خوشی دا کارن.
آر موہے بڑ چڑی امنگ اے تن تاج مل ہو برہم سنگ.
تے بندے بہادر نے آکھیا ہے کہ ایک ہور بھی گل ہے کہ مینو بڑی خوشی ہو رہی ہے میرے من دے وچ مانو کے بڑیاں خوشی دیاں امنگا اٹھ رہی نے. میں سوچ رہا ہوں کہ جدوں میں پنج پوتک دے شریر نو ایتھے چھڑ جاواں گا تے پھر ملوں برہم سنگے تے پھر میں برہم دے نال مل جاواں گا پھر میں برہم ہو جاواں گا اے بھی مینوں بڑی خوشی.
آب بدے کیول لیو مکتی کارن خوشی لکھو اے جکتی.
کہندا ہے کہ ہن دیہ تو بنا ہو کے کیول مکتی دی پراپتی کراں گا یہی جگتی خوشی دا کارن اے وزیر تو سمجھ لے میری خوشی دا ایہو ہی راج ہے. اس طریقے دے نال بندے بہادر نے اس ویلے اس دے پہلے سوال دا جواب دیتا.
اس گل دا سمجھنا بہت اوکھا کیتا تد جو آن سوال ہے جی ਹਾਲ ਯਾਰਫਾਂ ਦਾ ਯਾਦ ਯਾਰਫਾਂ ਨੂੰ ਇਹਦਾ ਸਮਝਣਾ ਬੜਾ ਮੁਹਾਲ ਹੈ ਜੀ। ਬ੍ਰਹਮ ਗਿਆਨੀਆਂ ਦੀ ਗੱਤ ਬ੍ਰਹਮ ਗਿਆਨੀ ਚਤਰ ਜਾਣਦਾ ਕੀ ਜਣੇ ਬਾਲ ਹੈ ਜੀ। ਵਿੱਚ ਦੁੱਖ ਦੇ ਖੁਸ਼ੀ ਦਾ ਕੀ ਕਾਰਨ ਦਸਾਂ ਸੁਣ ਲੈ ਨਾਲ ਖਿਆਲ ਹੈ ਜੀ। ਦੁੱਖ ਦੇ ਨੂੰ ਆਤਮਾ ਸਦਾ ਸੁਖੀ ਹੈ ਜੀਵ ਨੂੰ ਕੁਝ ਜੰਜਾਲ ਹੈ ਜੀ। ਦੇਹ ਹੰਗਤਾ ਜੀਵ ਦਾ ਭਾਵ ਛੱਡੇ ਅਸੀਂ ਮਿਲ ਰਹੇ ਆਤਮਾ ਨਾਲ ਹੈ ਜੀ। ਦੁੱਖ ਹੈਣ ਸਭੇ ਅਸਥੂਲ ਦੇ ਨੂੰ ਦੁੱਖ ਹੈਣ ਸਭੇ ਅਸਥੂਲ ਦੇ ਨੂੰ ਸੁਖੀ ਆਤਮਾ ਹੈ ਤਿੰਨ ਕਾਲ ਹੈ ਜੀ। ਨਹੀਂ ਕਰਨੋ ਕਾਰਜੋ ਪਰੇ ਅਸੀਂ ਜਿਵੇਂ ਕੌਲ ਰਹਿੰਦਾ ਵਿੱਚ ਤਾਲ ਹੈ ਜੀ। ਨਹੀਂ ਆਤਮਾ ਨੂੰ ਦੁੱਖ ਸੁਖ ਕੋਈ ਮਾਰੇ ਅੱਗ ਨਾ ਮਾਰਦਾ ਕਾਲ ਹੈ ਜੀ। ਜਨਮ ਮਰਨ ਤੋਂ ਰਹਿਤ ਪਰਮਾਤਮਾ ਹੈ ਨਹੀਂ ਰਾਗ ਦੇਵ ਧੁੰਦਾਲ ਹੈ ਜੀ। ਅਸੀਂ ਪਹੁੰਚ ਗਏ ਸਤਵੀਂ ਭੂਮਿਕਾ ਨੂੰ ਗਲੋਂ ਗੁਰੂ ਨੇ ਲਾਇਆ ਜਾਲ ਹੈ ਜੀ। ਵਿੱਚ ਆਤਮਾ ਰਸ ਦੇ ਮਗਨ ਰਹਿੰਦੇ ਮਿਲ ਗਏ ਸਤਿਗੁਰੂ ਕਮਾਲ ਹੈ ਜੀ। ਸਾਨੂੰ ਦੇਹ ਦਾ ਦੁੱਖ ਬਿਆਪਦਾਨੀ ਰਹਿੰਦਾ ਦੇਹ ਤੋਂ ਪਰੇ ਸੰਭਾਲ ਹੈ ਜੀ। ਕੋਠੇ ਵਿੱਚ ਕੋਈ ਜਿਸ ਤਰ੍ਹਾਂ ਆਣ ਰਹਿੰਦਾ ਵਿੱਚ ਦੇ ਸਾਡੀ ਉਹ ਚਾਲ ਹੈ ਜੀ। ਵਿੱਚ ਸਰ ਦੇ ਰਹਿਣ ਮੁਰਗਾਬੀਆਂ ਜਿਉਂ ਭੇਜੇ ਖੰਭ ਨਾ ਉਹਨਾਂ ਦਾ ਵਾਲ ਹੈ ਜੀ। ਖੁਸ਼ੀ ਨਾਲ ਸਾਨੂੰ ਇੱਕ ਹੋਰ ਵੱਡੀ ਦੇਹ ਛੱਡਿਆ ਮਿਲੇ ਗੋਪਾਲ ਹੈ ਜੀ। ਮਲ ਮੂਤ ਦਾ ਪੰਨ ਕੇ ਠਿਕਰਾਏ ਜੜ ਜ਼ਾਲਮਾਂ ਦੀ ਦੇਣੀ ਗਾਲ ਹੈ ਜੀ। ਚੰਗਾ ਜਿਉਣ ਥੇ ਮਰਨ ਨੂੰ ਜਾਣਦੇ ਹਾਂ ਮੋਇਆ ਯਾਰ ਦੀ ਮਿਲੇ ਵਸਾਲ ਹੈ ਜੀ। ਪੂਰਾ ਗੁਰਾਂ ਨੇ ਬਖਸ਼ਿਆ ਗਿਆਨ ਸਾਨੂੰ ਨਿਤ ਖੁਸ਼ੀ ਰਹਿਣਾ ਹਰ ਹਾਲ ਹੈ ਜੀ। ਮੌਤ ਖੁਸ਼ੀ ਦੀ ਨਾਲ ਸਹੇੜ ਦੇਨੇ ਸੱਚੇ ਆਸ਼ਕਾਂ ਦੀ ਇਹੋ ਚਾਲ ਹੈ ਜੀ। ਜਿਵੇਂ ਸੱਪ ਤਿਆਗ ਦਾ ਕੁੰਜ ਤਾਈ ਸਾਨੂੰ ਛੱਡਣੀ ਦੇਹ ਸੁਖਾਲ ਹੈ ਜੀ। ਸਿੱਖ ਧਰਮ ਤੇ ਵਾਰ ਕਰਤਾਰ ਸਿੰਘਾ ਕਰਨਾ ਚੱਲ ਮਹਿਬੂਬ ਜਮਾਲ ਹੈ ਜੀ। ਬੰਦੇ ਨੇ ਆਖਿਆ ਮੈਂ ਸਰੀਰ ਤੋਂ ਇਸ ਤਰ੍ਹਾਂ ਵੱਖਾਂ ਜਿਵੇਂ ਕੋਈ ਇੱਕ ਮਕਾਨ ਤੋਂ ਵੱਖਰਾ ਹੁੰਦਾ ਹੈ। ਮੈਂ ਆਪਣੇ ਸਰੀਰ ਤੋਂ ਇਸ ਤਰ੍ਹਾਂ ਜੁਦਾ ਜਿਵੇਂ ਕਿ ਸੱਪ ਆਪਣੀ ਕੁੰਜ ਨੂੰ ਤਿਆਗ ਦਿੰਦਾ ਤੇ ਸੱਪ ਨੂੰ ਕੁੰਜ ਤਿਆਗਣ ਲੱਗਿਆ ਕੋਈ ਦੇਰ ਨਹੀਂ ਲੱਗਦੀ, ਕੋਈ ਦੁੱਖ ਨਹੀਂ ਹੁੰਦਾ। ਕਹਿਣ ਲੱਗਾ ਕਿ ਮੈਂ ਇਸ ਤਰ੍ਹਾਂ ਦਾ, ਇਸ ਕਰਕੇ ਮੈਨੂੰ ਬਹੁਤੀ ਖੁਸ਼ੀ ਚੜੀ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਬੰਦੇ ਬਹਾਦਰ ਨੇ ਵਜ਼ੀਰ ਨੂੰ ਜਵਾਬ ਦਿੱਤਾ। ਉਸ ਵੇਲੇ ਫਿਰ ਜਿਹੜਾ ਵਜ਼ੀਰ ਸੀ ਉਸਨੇ ਦੂਸਰਾ ਸਵਾਲ ਕੀਤਾ ਹੈ ਬੰਦੇ ਬਹਾਦਰ ਨੂੰ। ਉਸਨੇ ਦੂਸਰਾ ਸਵਾਲ ਇਸ ਤਰ੍ਹਾਂ ਕੀਤਾ, ਹੋ ਕੇ ਵਾਲੀ ਖੁਦਾਏ ਦੀ ਯਾਦ ਵੇਲੇ ਏਡੀ ਕਾਸ ਨੂੰ ਆਪਨੇ ਭੁੱਲ ਕੀਤੀ, ਕੱਤ ਆਉਂਦਿਆਂ ਜ਼ੁਲਮ ਹਨੇਰ ਦਿੱਤਾ, ਜੋਤ ਦੀਨ ਇਸਲਾਮ ਦੀ ਗੁੱਲ ਕੀਤੀ, ਕੀਤੇ ਮੁਸਲਮਾਨਾਂ ਉੱਤੇ ਜ਼ੁਲਮ ਵੱਡੇ, ਕੀਤੇ ਮੁਸਲਮਾਨਾਂ ਉੱਤੇ ਜ਼ੁਲਮ ਵੱਡੇ, ਤੰਗ ਖਲਕ ਖੁਦਾਏ ਦੀ ਕੁੱਲ ਕੀਤੀ, ਵਿੱਚ ਦੇਸ਼ ਪੰਜਾਬ ਕਰਤਾਰ ਸਿੰਘਾ ਸੰਗ ਦਿਲ ਹੋ ਮੌਤ ਦੀ ਰੁੱਲ ਕੀਤੀ। ਵਜ਼ੀਰ ਨੇ ਸਵਾਲ ਕੀਤਾ, ਤੂੰ ਮੁਸਲਮਾਨਾਂ ਨੂੰ ਮਾਰਿਆ ਐਡਾ ਵੱਡਾ ਕਰਾਮਾਤੀ ਹੋ ਕੇ ਤੂੰ ਐਡੀ ਵੱਡੀ ਭੁੱਲ ਕੀਤੀ ਹੈ, ਕਿਉਂਕਿ ਖੁਦਾ ਦੀ ਬਣੀ ਹੋਈ ਖਲਕਤ ਨੂੰ ਮਾਰਨਾ ਬਹੁਤ ਵੱਡਾ ਪਾਪ ਹੈ, ਤੂੰ ਇਸ ਤਰ੍ਹਾਂ ਦੀ ਭੁੱਲ ਕਿਉਂ ਕੀਤੀ? ਉਸ ਦਾ ਦੂਸਰਾ ਇਹ ਸਵਾਲ ਸੀ। ਅਰ ਮੈਂ ਦੁਖੀ ਤੁਰਕ ਜੋ ਦੀਨੇ ਤਿਸ ਕਾ ਉੱਤਰ ਸੁਣੋ ਪ੍ਰਵੀਨੇ। ਉਸ ਵੇਲੇ ਬੰਦੇ ਨੇ ਆਖਿਆ ਕਿ ਮੈਂ ਤੁਰਕਾਂ ਨੂੰ ਕਿਉਂ ਦੁਖੀ ਕੀਤਾ, ਕਿਉਂ ਉਹਨਾਂ ਨੂੰ ਮਾਰਿਆ? ਕਹਿਣ ਲੱਗਾ ਹੇ ਸਿਆਣਿਆ, ਉਹਦਾ ਵੀ ਉੱਤਰ ਸੁਣ ਲੈ। ਖਾਲਕ ਖੁਦਾ ਪਰ ਜਬ ਕੋਈ ਜ਼ਾਲਮ ਜ਼ੁਲਮ ਯਾ ਤੁਲਗਮ ਗੁਜਰਾਤਾ ਬਾਲਮ। ਬੰਦੇ ਬਹਾਦਰ ਨੇ ਆਖਿਆ ਕਿ ਖਲਕ ਖੁਦਾ ਦੀ ਬਣਾਈ ਹੋਈ ਹੈ, ਦੁਨੀਆ ਖੁਦਾ ਦੀ ਬਣਾਈ ਹੋਈ ਹੈ, ਤੇ ਕਹਿੰਦਾ ਹੈ ਕਿ ਜਦੋਂ ਕੋਈ ਜ਼ਾਲਮ ਖੁਦਾ ਦੀ ਬਣਾਈ ਹੋਈ ਦੁਨੀਆ ਦੇ ਉੱਤੇ ਬਹੁਤ ਵੱਡਾ ਜ਼ੁਲਮ ਕਰਦਾ ਹੈ, ਉਸ ਵੇਲੇ ਫਿਰ ਇਸ ਤਰ੍ਹਾਂ ਕਰਨਾ ਹੀ ਪੈਂਦਾ। ਕਹਿੰਦਾ ਹੈ ਅਤਿ ਦੁਖੀ ਹੋਇ ਖਲਕਤ ਤਿਸ ਤੇ ਖਾਲਕ ਮਾਲਕ ਪਿਖ ਫਿਰ ਰਿਸ਼ਤੇ। ਕਹਿੰਦਾ ਹੈ ਕਿ ਜਦੋਂ ਕੋਈ ਜ਼ਾਲਮ ਬਣਾਈ ਹੋਈ ਖੁਦਾ ਦੀ ਦੁਨੀਆ ਦੇ ਉੱਤੇ ਜ਼ੁਲਮ ਢਾਉਣ ਲੱਗ ਜਾਂਦਾ, ਉਸ ਵੇਲੇ ਕਹਿੰਦੇ ਨੇ ਫਿਰ ਜਿਹੜਾ ਖਾਲਕ ਹੈ ਨਾ, ਜਿਹੜਾ ਪਰਮਾਤਮਾ ਹੈ, ਉਹ ਉਸਦੇ ਜ਼ੁਲਮ ਨੂੰ ਦੇਖ ਕੇ ਬਹੁਤ ਜ਼ਿਆਦਾ ਉਹਦੇ ਨਾਲ ਨਾਰਾਜ਼ ਹੋ ਜਾਂਦਾ ਹੈ, ਜਿਹੜਾ ਖੁਦਾ ਦੀ ਬਣਾਈ ਹੋਈ ਦੁਨੀਆ ਨੂੰ ਜ਼ੁਲਮ ਦੇ ਨਾਲ ਮਿਟਾ ਦੇਣਾ ਚਾਹੁੰਦਾ। ਤਾਂ ਕੋ ਫਲ ਕਿਰਦਾਰ ਪੁਗਾਨੇ ਹੇਤ ਪਠਾਵਤ ਮੁਝ ਸੇ ਦਾਨੇ। ਬੰਦੇ ਨੇ ਆਖਿਆ ਜਦੋਂ ਕੋਈ ਜ਼ਾਲਮ ਖੁਦਾ ਦੀ ਬਣਾਈ ਹੋਈ ਦੁਨੀਆ ਦੇ ਉੱਤੇ ਜ਼ੁਲਮ ਕਰਨ ਲੱਗ ਜਾਂਦਾ, ਫਿਰ ਉਸ ਜ਼ਾਲਮ ਦੇ ਉੱਤੇ ਖੁਦਾ ਕਹਿਰਵਾਨ ਹੋ ਜਾਂਦਾ, ਤੇ ਫਿਰ ਕਹਿੰਦੇ ਨੇ ਜ਼ਾਲਮ ਦੀ ਕੀਤੀ ਦਾ ਫਲ ਭੁਗਾਉਣ ਦੇ ਵਾਸਤੇ ਕਹਿੰਦਾ ਫਿਰ ਪਠਾਵਤ ਮੁਝ ਸੇ ਦਾਨੇ। ਖੁਦਾ ਫਿਰ ਉਹਨਾਂ ਜ਼ਾਲਮਾਂ ਨੂੰ ਦੰਡ ਦੇਣ ਦੇ ਵਾਸਤੇ ਬੰਦਾ ਕਹਿੰਦਾ ਮੇਰੇ ਵਰਗੇ ਦਾਨਿਆਂ ਪੁਰਸ਼ਾਂ ਨੂੰ ਕਰਦਾ ਹੈ ਕਿ ਤੁਸੀਂ ਜਾ ਕੇ ਜ਼ਾਲਮਾਂ ਨੂੰ ਦੰਡ ਦਿਓ। ਸੋ ਜ਼ਾਲਮ ਕੋ ਦੈ ਹੈ ਸਜ਼ਾ ਠੀਕ ਚਕਾਵਤ ਕਰਮਨ ਮਜ਼ਾ। ਕਹਿੰਦਾ ਫਿਰ ਦਾਨਿਆਂ ਨੂੰ ਹੁਕਮ ਹੁੰਦਾ ਹੈ ਖੁਦਾ ਦੇ ਵੱਲੋਂ ਕਿ ਜ਼ਾਲਮਾਂ ਨੂੰ ਜਾ ਕੇ ਕੀਤੀ ਦਾ ਫਲ ਭੁਗਤਾ ਦਿਓ। ਫਿਰ ਕਹਿੰਦਾ ਮੇਰੇ ਵਰਗੇ ਦਾਨੇ ਆਉਂਦੇ ਨੇ ਤੇ ਜ਼ਾਲਮਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਦਿੰਦੇ ਨੇ, ਚੰਗਾ ਉਹਨਾਂ ਨੂੰ ਮਜ਼ਾ ਚੁਕਾਉਂਦੇ ਨੇ ਜਿਹੜੇ ਉਹਨਾਂ ਨੇ ਮਾੜੇ ਕੰਮ ਕੀਤੇ ਹੁੰਦੇ ਨੇ। ਹਿਰਨ ਕਸ਼ਪ ਜਬ ਖਲਕ ਦੁਖਾਈ ਨਰ ਸਿੰਘ ਨੇ ਸੋ ਹਤਿਓ ਸੰਤਾਈ। ਬੰਦੇ ਬਹਾਦਰ ਨੇ ਆਖਿਆ ਫਿਰ ਇਸੇ ਤਰ੍ਹਾਂ ਮੈਨੂੰ ਖੁਦਾ ਨੇ ਭੇਜਿਆ ਤੇ ਮੈਂ ਉਹਨਾਂ ਜ਼ਾਲਮਾਂ ਨੂੰ ਸਿੱਧੇ ਕੀਤਾ। ਪ੍ਰਮਾਣ ਦੇ ਕੇ ਉਸ ਵੇਲੇ ਬੰਦੇ ਬਹਾਦਰ ਨੇ ਆਖਿਆ ਕਿ ਦੇਖ ਹਰਨਾਕਸ਼ ਹੋਇਆ ਦੁਨੀਆ ਦੇ ਉੱਤੇ, ਜਿਨੇ ਦੁਨੀਆ ਖੁਦਾ ਦੀ ਬਣਾਈ ਹੋਈ ਨੂੰ ਬੜਾ ਦੁਖੀ ਕੀਤਾ, ਉਹਨੇ ਆਖਿਆ ਕਿ ਮੈਂ ਹੀ ਭਗਵਾਨ ਹਾਂ, ਮੇਰਾ ਹੀ ਨਾਮ ਜਪੋ, ਤੇ ਕਹਿੰਦਾ ਫਿਰ ਨਰਸਿੰਘ ਰੂਪ ਧਾਰ ਕੇ ਪ੍ਰਮਾਤਮਾ ਨੇ ਆਪ ਉਹਨੂੰ ਮਾਰਿਆ, ਉਸ ਨੂੰ ਦੁਖੀ ਕਰਕੇ ਮਾਰੇ। ਪੁਨਾ ਸਹੰਸਰ ਬਾਹੁ ਦੁਖ ਦੀਨਾ ਪਰਸ ਰਾਮ ਹੋਵੇ ਤਿਸ ਤੇ ਖੀਨਾ। ਤੇ ਫਿਰ ਕਹਿੰਦੇ ਨੇ ਸਹੰਸਰ ਬਾਹੁ ਨੇ ਦੁਨੀਆ ਨੂੰ ਦੁੱਖ ਦਿੱਤਾ। ਸਹੰਸਰ ਬਾਹੁ ਇੱਕ ਬਹੁਤ ਵੱਡਾ ਰਾਜਾ ਹੋਇਆ, ਇਤਿਹਾਸਾਂ ਦੇ ਵਿੱਚ ਲਿਖਿਆ ਕਿ ਉਹਦੀਆਂ ਹਜ਼ਾਰ ਬਾਹਾਂ ਸਨ, ਉਹਨੇ ਵੀ ਪ੍ਰਜਾ ਨੂੰ ਦੁਨੀਆ ਨੂੰ ਬੜਾ ਦੁਖੀ ਕੀਤਾ। ਤੇ ਕਹਿੰਦਾ ਪਰਸ ਰਾਮ ਹੋਵੇ ਤਿਸ ਕੋ ਖੀਨਾ। ਤੇ ਪਰਸ ਰਾਮ ਨੇ ਜਿਹੜਾ ਕਿ ਜਮਦਗਨੀ ਨਾਂ ਦੇ ਰਿਸ਼ੀ ਦਾ ਬੇਟਾ ਸੀ ਪਰਸਰਾਮ, ਫਿਰ ਪਰਸਰਾਮ ਨੇ ਸਹੰਸਰ ਬਾਹੁ ਨੂੰ ਮਾਰਿਆ ਤੇ ਦੁਨੀਆ ਖੁਦਾ ਦੀ ਬਣਾਈ ਹੋਈ ਖਲਕਤ ਨੂੰ ਉਸਨੇ ਸੁਖੀ ਕੀਤਾ। ਪਰਸਰਾਮ ਜਬ ਜ਼ਾਲਮ ਪਾਇਓ ਰਾਮ ਚੰਦ ਤਿਸ ਕਾ ਬਲ ਖਯੋ। ਫਿਰ ਬੰਦੇ ਨੇ ਆਖਿਆ ਜਦੋਂ ਪਰਸਰਾਮ ਆਪ ਹੀ ਹੰਕਾਰੀ ਹੋ ਗਿਆ, ਆਪ ਹੀ ਜ਼ਾਲਮ ਬਣ ਗਿਆ, ਕਿਉਂਕਿ ਇਤਿਹਾਸਾਂ ਦੇ ਵਿੱਚ ਇਹ ਲਿਖਿਆ ਕਿ ਪਰਸਰਾਮ ਨੇ 21 ਵਾਰੀ ਦੁਨੀਆ ਦੇ ਉੱਤੋਂ ਜਿਹੜੀ ਜਾਦਵਾਂ ਦੀ ਕੁਲ ਸੀ ਨਾ ਭਗਵਾਨ ਕ੍ਰਿਸ਼ਨ ਦੀ, 21 ਵਾਰੀ ਛਤਰੀਆਂ ਦੀ ਕੁਲ ਦਾ ਨਾਸ਼ ਕਰ ਦਿੱਤਾ ਉਹਨੇ, ਇੰਨਾ ਵੱਡਾ ਜ਼ਾਲਮ ਹੋ ਗਿਆ। ਕਹਿੰਦਾ ਹੈ ਬੰਦਾ ਬਹਾਦਰ ਕੇ ਜਦੋਂ ਪਰਸਰਾਮ ਐਡਾ ਵੱਡਾ ਜ਼ਾਲਮ ਹੋਇਆ ਤੇ ਭਗਵਾਨ ਰਾਮ ਚੰਦਰ ਜੀ ਨੇ ਆਣ ਕੇ ਉਸ ਦੇ ਹੰਕਾਰ ਨੂੰ ਦੂਰ ਕੀਤਾ। ਤੁਸੀਂ ਸਾਰਿਆਂ ਨੇ ਰਮਾਇਣ ਦੇਖੀ ਹੋਵੇਗੀ ਕਿ ਜਦੋਂ ਭਗਵਾਨ ਸ਼ਿਵ ਜੀ ਦਾ ਤਨਖ ਤੋੜਿਆ ਭਗਵਾਨ ਰਾਮ ਚੰਦਰ ਜੀ ਨੇ, ਤੇ ਉਸ ਵੇਲੇ ਪਰਸਰਾਮ ਆਇਆ ਸੀ ਤੇ ਉਹਨੇ ਬਹੁਤ ਜ਼ਿਆਦਾ ਬਹਿਸ ਕੀਤੀ ਸੀ ਭਗਵਾਨ ਰਾਮ ਚੰਦਰ ਜੀ ਨਾਲ, ਪਰ ਭਗਵਾਨ ਜੀ ਨੇ ਉਹਦੀ ਨਿਸ਼ਾ ਕੀਤੀ, ਹੰਕਾਰ ਨੂੰ ਦੂਰ ਕੀਤਾ। रावण कंस दए दुख ज्यों ही राम कृष्ण ने मारे त्यों ही।
फिर बंदा कहिंदा है कि रावण होया दुनिया दे उत्ते जिन्ने बहुत ज्यादा दुनिया नु दुख दिते ते कहिंदे ने राम जी ने उन्नू आण के मार दिता। इसे तरह कंस दी गल है कि कंस ने दुख दिते दुनिया नु प्रजा नु इथों तक के अपने भैण ते भणवईए नु भी कंस ने नहीं बख्शिया ते कहिंदा है फिर उस नु दुख देण दे वास्ते उस कंस नु मारन दे वास्ते भगवान ने कृष्ण दा रूप धारिया रावण नु मारिया राम बन के ते कहिंदे ने कंस नु मारिया कृष्ण बन के। इसे तरह मानो के भगवान या ते आप आण के उन्हां नु संगार दिंदा है ते या फिर किसे नु भेज के जालमां नु सिद्धे करदा है।
संगी पीतिन के थे जेई दुखद खालक तैं मारे तेई।
बंदा बहादुर वजीर नु कह रहा है कि जिन्ने भी उन्हां जालमां दे संगी साथी सन ਉਹਨਾਂ ਨੇ ਵੀ ਖਲਕ ਨੂੰ ਦੁੱਖ ਦਿੱਤਾ ਹੋਇਆ ਸੀ। ਮਾਨੋ ਕਿ ਕੰਸ ਦੇ ਸਾਥੀ ਤੇ ਰਾਵਣ ਦੇ ਜਿਹੜੇ ਸਾਥੀ ਸਨ ਉਹ ਵੀ ਉਸੇ ਚਪੇੜ ਦੇ ਵਿੱਚ ਆਣ ਕੇ ਮਾਰੇ ਗਏ।
ਤੈਸੇ ਅਬ ਤੁਰ ਕੇ ਦੁੱਖ ਦੇਨੇ ਹਿੰਦੂਆਂ ਕੋ ਜਬ ਅਤ ਸਹਿ ਪੀਨੇ।
ਉਸੇ ਤਰ੍ਹਾਂ ਕਹਿੰਦਾ ਹੈ ਕਿ ਹੁਣ ਕਲਯੁਗ ਦੇ ਵਿੱਚ ਉਸੇ ਤਰ੍ਹਾਂ ਜਿਹੜੇ ਤੁਰਕ ਨੇ ਉਹਨਾਂ ਨੇ ਬਹੁਤ ਵੱਡੇ ਵੱਡੇ ਹਿੰਦੂਆਂ ਨੂੰ ਦੁੱਖ ਦਿੱਤੇ ਨੇ। ਦੁੱਖ ਦੇ ਦੇ ਕੇ ਹਿੰਦੂਆਂ ਨੂੰ ਉਹਨਾਂ ਨੇ ਜ਼ਬਰਦਸਤੀ ਆਪਣੇ ਮਜ਼ਬ ਦੇ ਵਿੱਚ ਲਿਆਉਣ ਦੀ ਚਾਹ ਕੀਤੀ।
ਸ਼ੀਰ ਖੋਰ ਗੁਰੂਓ ਕੇ ਬਾਲਕ ਮਾਰੇ ਕੀਏ ਨਾ ਬਜੀ ਦੇ ਆਲਕ।
ਬਾਂਦਾ ਬਹਾਦਰ ਕਹਿੰਦਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਜਿਹੜੇ ਮਾਨੋ ਕੇ ਬੜੇ ਮਾਸੂਮ ਸਨ ਜਿਹੜੇ ਸ਼ੀਰਖੋਰ ਬੱਚੇ ਸਨ ਗੁਰੂ ਜੀ ਦੇ ਉਹ ਕਹਿੰਦੇ ਨੇ ਵਜ਼ੀਰ ਖਾਨ ਨੇ ਮਾਰ ਦਿੱਤੇ ਸਨ। ਰਤਾ ਵੀ ਆਲਸ ਨੇ ਕੀਤਾ ਏਡਾ ਵੱਡਾ ਉਸਨੇ ਜ਼ੁਲਮ ਕੀਤਾ।
ਬਦਲਾ ਤਿਨੈ ਲੈਣ ਹਿਤ ਚੀਨੋ ਮੁਝ ਕੋ ਜ਼ਾਲਮ ਪ੍ਰਭੂ ਨੇ ਕੀਨੋ।
ਕਹਿੰਦਾ ਹੈ ਕਿ ਉਹਨਾਂ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਦੇ ਵਾਸਤੇ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਜ਼ਾਲਮ ਬਣਾ ਦਿੱਤਾ ਕਿ ਮੈਨੂੰ ਰਤਾ ਵੀ ਵਜ਼ੀਰ ਖਾਨ ਨੂੰ ਮਾਰਨ ਲੱਗਿਆ ਮੋਹ ਨਹੀਂ ਜਾਗਿਆ। ਰਤਾ ਵੀ ਮੇਰਾ ਮਨ ਪਿਘਲਿਆ ਨਹੀਂ ਹੈ ਕਿ ਮੈਂ ਵਜ਼ੀਰ ਖਾਨ ਨੂੰ ਕਿਸ ਤਰ੍ਹਾਂ ਮਾਰਨਾ। ਮੈਨੂੰ ਸਤਿਗੁਰਾਂ ਨੇ ਬਦਲਾ ਲੈਣ ਦੇ ਵਾਸਤੇ ਕੱਲਿਆ ਸੀ ਤੇ ਮੇਰੇ ਹਿਰਦੇ ਨੂੰ ਪੱਥਰ ਦਿਲ ਕਰ ਦਿੱਤਾ। ਇਸ ਤਰ੍ਹਾਂ ਮੈਂ ਜ਼ਾਲਮ ਬਣ ਗਿਆ ਤੇ ਮੈਨੂੰ ਤੁਰਕ ਹਰ ਕੋਈ ਜ਼ਾਲਮ ਦਿਸਦਾ।
ਕਰਮ ਕਰੇ ਥੇ ਜਿਨ ਜਿਨ ਜੈਸੇ ਮਜ਼ੇ ਚਖਾਏ ਮੈਂ ਤਿੰਨ ਤਿੰਨ ਤੈਸੇ।
ਬੰਦਾ ਬਹਾਦਰ ਕਹਿਣ ਲੱਗਾ ਕਿ ਜਿੰਨਾ ਜਿੰਨਾ ਤੁਰਕਾਂ ਨੇ ਜਿਸ ਤਰ੍ਹਾਂ ਦੇ ਮਾੜੇ ਕਰਮ ਕੀਤੇ ਸੀ ਕਹਿੰਦਾ ਮੈਂ ਜ਼ਾਲਮ ਬਣ ਕੇ ਫਿਰ ਉਹਨਾਂ ਨੂੰ ਉਸੇ ਉਸੇ ਤਰ੍ਹਾਂ ਦਾ ਚੰਗਾ ਮਜ਼ਾ ਚਖਾਇਆ।
ਫਿਰ ਜਿਨ ਮੁਝ ਕੋ ਮਾਰਨ ਚਾਹਾ ਤਿੰਨ ਕੋ ਮੈਂ ਲੜ ਕਰ ਰਣ ਕਾਹਾ।
ਤੇ ਕਹਿੰਦਾ ਇਸ ਤੋਂ ਬਾਅਦ ਜਿਨ੍ਹਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਰਣ ਭੂਮੀ ਦੇ ਵਿੱਚ ਤੇ ਕਹਿੰਦੇ ਨੇ ਰਣ ਭੂਮੀ ਦੇ ਵਿੱਚ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ ਜਿਨ੍ਹਾਂ ਨੇ ਮੇਰੇ ਤੇ ਹਮਲਾ ਕੀਤਾ ਫਿਰ ਮੈਂ ਲੜਾਈ ਦੇ ਵਿੱਚ ਸਾਰਿਆਂ ਨੂੰ ਰਣ ਦੇ ਵਿੱਚ ਘਾਤ ਕਰ ਦਿੱਤਾ ਮਾਰ ਦਿੱਤਾ।
ਔਰ ਬਾਤ ਪੀ ਇਹ ਲਖੋ ਪ੍ਰਭ ਪਖ ਕਰਤਾ ਕਾਹੇ ਜੋ ਗਾਫਲ ਮਗਰੂਰ ਹੈ ਪ੍ਰਭ ਤਾ ਪਾਏ ਮਹਾਹੇ।
ਮੇਰੀ ਇਹ ਭੁੱਲ ਨਹੀਂ ਹੈ ਮਾਨੋ ਕਿ ਜ਼ਾਲਮਾਂ ਨੂੰ ਸੋਧਣ ਦਾ ਇੱਕ ਤਰੀਕਾ ਹੈ ਤੇ ਕਹਿੰਦਾ ਇਸ ਤੋਂ ਇਲਾਵਾ ਹੋਰ ਵੀ ਵਜ਼ੀਰ ਤੂੰ ਸੁਣ ਲੈ ਮੇਰੀ ਗੱਲ ਨੂੰ ਕਿ ਜਿਹੜਾ ਪ੍ਰਭੂ ਆਣਾ ਉਹ ਕਿਸੇ ਦਾ ਪੱਖ ਨਹੀਂ ਕਰਦਾ। ਕਹਿੰਦਾ ਜਿਹੜੇ ਗਾਫਲ ਹੁੰਦੇ ਨੇ ਮਗਰੂਰ ਹੁੰਦੇ ਨੇ ਪ੍ਰਭਤਾਂ ਨੂੰ ਪਾ ਕੇ ਹੰਕਾਰੀ ਹੋ ਜਾਂਦੇ ਨੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਦੰਡ ਮਿਲਣਾ ਹੀ ਯੋਗ ਹੈ ਚੰਗੀ ਗੱਲ।
ਹੁਕਮ ਪ੍ਰਭੂ ਕੋ ਜੇ ਤੱਕ ਜਿਸ ਦੈ ਹੈ ਤਿਸ ਤੇ ਜ਼ਿਆਦਾ ਜੋ ਕਮ ਹੈ।
ਬੰਦੇ ਨੇ ਵਜ਼ੀਰ ਨੂੰ ਆਖਿਆ ਕਿ ਅਕਾਲ ਪੁਰਖ ਜਿਹੜਾ ਖੁਦਾ ਹੈ ਜਿਸ ਆਦਮੀ ਨੂੰ ਜਿੰਨੀ ਕੁ ਸਮਰੱਥਾ ਬਖਸ਼ਦਾ ਹੈ ਉਹਨੂੰ ਉਸੇ ਅਨੁਸਾਰ ਹੀ ਚੱਲਣਾ ਚਾਹੀਦਾ ਹੈ ਪਰ ਜਿਹੜਾ ਮਨੁੱਖ ਕਹਿੰਦੇ ਨੇ ਉਸ ਦੀ ਹੁਕਮ ਦੀ ਅਦੂਲੀ ਕਰਕੇ ਉਸ ਤੋਂ ਜ਼ਿਆਦਾ ਕਰਨ ਲੱਗ ਪੈਂਦਾ ਫਿਰ ਕਹਿੰਦੇ ਨੇ ਉਹਨੂੰ ਦੁੱਖ ਸੁਭਾਵਕ ਹੀ ਹੋਣਾ ਹੈ।
ਅਤੀ ਵਪਰ ਪੈ ਕਰੇ ਜੋ ਜਬਰੀ ਤਿਸ ਪਰ ਹਰ ਫਿਰ ਕਰ ਤਨਾ ਸਬਰੀ।
ਕਹਿੰਦਾ ਹੈ ਬੰਦਾ
ਕਿ ਖੁਦਾ ਇੱਕ ਆਦਮੀ ਨੂੰ ਸੰਪੂਰਨ ਬਣਾ ਕੇ ਭੇਜਦਾ ਹੈ ਕਿ ਤੂੰ ਆਪਣੇ ਜੀਵਨ ਦਾ ਨਿਰਵਾਹ ਕਰ। ਪਰ ਜਦੋਂ ਆਪਣੀਆਂ ਹੱਦਾਂ ਬੰਨੇ ਨੂੰ ਕੋਈ ਆਦਮੀ ਤੋੜ ਦਿੰਦਾ ਹੈ, ਦੂਸਰਿਆਂ ਦੇ ਉੱਤੇ ਜ਼ਬਰਦਸਤੀ ਆਪਣਾ ਹੱਕ ਜਤਾਉਣਾ ਚਾਹੁੰਦਾ ਹੈ ਤੇ ਦੂਸਰਿਆਂ ਨੂੰ ਜਦੋਂ ਦੰਡ ਦਿੰਦਾ ਹੈ, ਉਸ ਵੇਲੇ ਕਹਿੰਦੇ ਨੇ ਉਹਦੀ ਕੀਤੀ ਹੋਈ ਜਿਹੜੀ ਖੁਦਾ ਦੀ ਕਰਨੀ ਹੈ ਉਹਦੇ ਵਿੱਚ ਖਲਲ ਪੈ ਜਾਂਦਾ ਹੈ। ਜਦੋਂ ਕੋਈ ਪੁੱਠੀ ਗੱਲ ਕਰਦਾ ਹੈ, ਕਿਸੇ ਨੂੰ ਜ਼ਬਰਦਸਤੀ ਨਿਵਾਉਣਾ ਚਾਹੁੰਦਾ ਹੈ, ਤੇ ਇਸ ਪਰ ਹਰ ਫਿਰ ਕਰਤ ਨਾ ਸਬਰੀ। ਜਦੋਂ ਕੋਈ ਜ਼ਾਲਮ ਬਣ ਕੇ ਦੂਸਰੇ ਨੂੰ ਦਬਾਉਣਾ ਚਾਹੁੰਦਾ ਹੈ, ਫਿਰ ਕਹਿੰਦੇ ਨੇ ਖੁਦਾ ਉਸ ਜ਼ਾਲਮ ਦੇ ਉੱਤੇ ਸਬਰੀ ਨਹੀਂ ਕਰਦਾ, ਭਾਵ ਉਸ ਨੂੰ ਕਦੇ ਵੀ ਕਿਸੇ ਲਿਹਾਜ਼ ਦੇ ਨਾਲ ਬਖਸ਼ਦਾ ਨਹੀਂ। ਜੈਸ ਮੁਲਾਜ਼ਮ ਕੋਈ ਸ਼ਾਹੀ, ਜਾਏ ਕਾਮ ਪਰ ਕਰ ਗੁਮਰਾਹੀ। ਪ੍ਰਮਾਣ ਦੇ ਕੇ ਬੰਦਾ ਬਹਾਦਰ ਸਮਝਾ ਰਿਹਾ, ਕਹਿੰਦਾ ਹੈ ਕਿ ਮੰਨ ਲਓ ਕੋਈ ਬਾਦਸ਼ਾਹ ਦਾ ਵੱਡਾ ਮੁਲਾਜ਼ਮ ਹੈ, ਉਸ ਦਾ ਵੱਡਾ ਜਰਨੈਲ ਹੈ, ਉਹਦੀ ਡਿਊਟੀ ਹੁੰਦੀ ਹੈ ਕਿ ਉਸ ਨੇ ਸ਼ਾਹੀ ਕੰਮ ਕਰਨੇ ਨੇ, ਪਰ ਜੇ ਉਹ ਗੁਮਰਾਹੀ ਕਰਦਾ, ਮਾਨੋ ਕਿ ਆਪਣੀ ਡਿਊਟੀ ਤੋਂ ਗਾਫਲ ਹੋ ਜਾਂਦਾ। ਕਰੇ ਹੁਕਮ ਤੇ ਬਰ ਖਿਲਾਫ, ਬਾਦਸ਼ਾਹ ਦਾ ਹੋਵੇ ਨੌਕਰ ਤੇ ਬਾਦਸ਼ਾਹ ਦੇ ਹੁਕਮ ਦੀ ਨਾ ਪਰਵਾਹ ਕਰਦਿਆਂ ਹੋਇਆ ਉਸ ਦੇ ਬਰ ਖਿਲਾਫ ਉਹ ਕੰਮ ਕਰਨਾ ਸ਼ੁਰੂ ਕਰ ਦੇਵੇ। ਜਬਰੀ ਕਰੇ ਕੇ ਬੇਇਨਸਾਫੀ, ਜਾਂ ਉਹ ਕਿਸੇ ਦੇ ਨਾਲ ਧੱਕਾ ਕਰੇ, ਜ਼ਬਰਦਸਤੀ ਕਰੇ, ਜਾਂ ਫਿਰ ਬੇਇਨਸਾਫੀ ਦਾ ਕੰਮ ਕਰੇ, ਤੇ ਬਾਦਸ਼ਾਹ ਉਸ ਜਰਨੈਲ ਨੂੰ ਕਦੇ ਬਖਸ਼ ਨਹੀਂ ਸਕਦਾ, ਕਿਉਂਕਿ ਜੋ ਬਾਦਸ਼ਾਹ ਹੁੰਦਾ ਹੈ ਉਹ ਪ੍ਰਜਾ ਦਾ ਖਿਦਮਤਦਾਰ ਹੁੰਦਾ ਹੈ, ਉਸਨੇ ਪ੍ਰਜਾ ਦੀ ਰਕਸ਼ਾ ਕਰਨੀ ਹੁੰਦੀ ਹੈ। ਤੇ ਬੰਦਾ ਬਹਾਦਰ ਕਹਿੰਦਾ ਹੈ ਕਿ ਬਾਦਸ਼ਾਹ ਦਾ ਕੋਈ ਨੌਕਰ ਜੇ ਕਿਸੇ ਦੇ ਨਾਲ ਧੱਕਾ ਕਰੇ, ਬੇਇਨਸਾਫੀ ਕਰੇ, ਦੂਸਰਿਆਂ ਦੇ ਉੱਤੇ ਜ਼ੁਲਮ ਕਰੇ, ਤੇ ਫਿਰ ਕੀ ਹੁੰਦਾ ਹੈ? ਤੋ ਪਾਤਸ਼ਾਹ ਨਿਪ ਗਹਿ ਤਾਂ ਕੋ ਸਜ਼ਾ ਦੇਤ ਦਿਵਾਵਤ ਜਾਂ ਕੋ। ਫਿਰ ਬਾਦਸ਼ਾਹ ਉਸ ਦੇ ਨਾਲ ਕੀ ਸਲੂਕ ਕਰਦਾ ਹੈ ਕਿ ਉਸ ਆਪਣੇ ਨੌਕਰ ਨੂੰ ਫੜ ਲੈਂਦਾ ਹੈ, ਕਹਿੰਦੇ ਨੇ ਜਾਂ ਉਹ ਆਪਣੇ ਹੱਥੀ ਉਸ ਨੂੰ ਸਜ਼ਾ ਦਿੰਦਾ ਹੈ, ਮਾਰ ਦਿੰਦਾ ਹੈ, ਤੇ ਜਾਂ ਫਿਰ ਆਪਣੇ ਅਹਿਲਕਾਰਾਂ ਤੋਂ ਉਸ ਨੂੰ ਮਰਵਾ ਦਿੰਦਾ ਹੈ। ਭਾਵ ਕਿ ਰਾਜਾ ਆਪਣੇ ਕਿਸੇ ਵੀ ਨੌਕਰ ਨੂੰ ਬਖਸ਼ਦਾ ਨਹੀਂ ਹੈ ਉਹਦੀ ਖਤਾ ਕੀਤਿਆਂ, ਕਿਉਂਕਿ ਉਸਦੀ ਪ੍ਰਜਾ ਨੂੰ ਜਿੰਨੇ ਦੁਖਾਇਆ ਹੁੰਦਾ ਹੈ। ਇਸੇ ਤਰੀਕੇ ਦੇ ਨਾਲ ਕਹਿੰਦੇ ਫਿਰ ਉਹ ਜਾਂ ਤੇ ਰਾਜਾ ਆਪ ਉਸ ਨੌਕਰ ਨੂੰ ਸਜ਼ਾ ਦਿੰਦਾ ਹੈ, ਜਾਂ ਫਿਰ ਦੂਜਿਆਂ ਜਰਨੈਲਾਂ ਨੂੰ ਕਹਿ ਕੇ ਮਰਵਾ ਦਿੰਦਾ ਹੈ ਤਾਂ ਕਿ ਉਸਦੀ ਪ੍ਰਜਾ ਸਦਾ ਸੁਖੀ ਰਹੇ।
ਤੈਸੇ ਰੀਤ ਰਾਮ ਕੀ ਹੈ, ਸਜ਼ਾ ਹੋਤ ਗਾਫਲ ਕੋ ਵਹਿ।
ਇਸੇ ਤਰੀਕੇ ਦੇ ਨਾਲ ਬੰਦੇ ਨੇ ਆਖਿਆ ਕਿ ਜਿਸ ਤਰ੍ਹਾਂ ਰਾਜਾ ਆਪਣੀ ਡਿਊਟੀ ਨੂੰ ਪੂਰੀ ਕਰਦਾ ਹੈ, ਇਸੇ ਤਰ੍ਹਾਂ ਜੋ ਪਰਮੇਸ਼ਰ ਹੈ ਉਹਦੀ ਵੀ ਇਸੇ ਤਰ੍ਹਾਂ ਦੀ ਰੀਤੀ ਹੈ। ਪਰਮੇਸ਼ਰ ਮੰਨੋ ਇੱਕ ਰਾਜੇ ਦੀ ਤਰ੍ਹਾਂ, ਤੇ ਜਿੰਨੀ ਵੀ ਦੁਨੀਆ ਹੈ, ਜਿੰਨੀ ਵੀ ਖਲਕ ਹੈ, ਮੰਨੋ ਕਿ ਉਸ ਰਾਜੇ ਦੀ ਬਣਾਈ ਹੋਈ ਇੱਕ ਪ੍ਰਜਾ ਹੈ। ਤੇ ਕਹਿੰਦੇ ਨੇ ਉਸੇ ਤਰ੍ਹਾਂ ਜੇ ਕੋਈ ਗਾਫਲ ਹੋ ਕੇ ਪ੍ਰਜਾ ਦੇ ਉੱਤੇ ਜ਼ਾਲਮ ਬਣ ਕੇ ਪ੍ਰਜਾ ਨੂੰ ਦੁਖੀ ਕਰਦਾ ਹੈ ਖੁਦਾ ਦੀ ਬਣਾਈ ਹੋਈ ਨੂੰ, ਤੇ ਰਾਜੇ ਦੀ ਤਰ੍ਹਾਂ ਫਿਰ ਪ੍ਰਭੂ ਦੰਡ ਦਿੰਦਾ ਹੈ, ਜਾਂ ਆਪ ਦਿੰਦਾ ਹੈ, ਤੇ ਜਾਂ ਫਿਰ ਮੇਰੇ ਵਰਗੇ ਨੂੰ ਘੱਲ ਕੇ ਦਵਾ ਦਿੰਦਾ।
ਜਬੇ ਹਿੰਦੂ ਕੋ ਤੁਕੈ ਦੁਖਾਇਓ, ਮੁਝ ਕੋ ਪ੍ਰਭੂ ਤਿਨ ਹੇਤ ਪਠਾਇਓ।
ਇਸ ਵੇਲੇ ਮਾਨੋ ਕਿ ਹਿੰਦੂਆਂ ਨੂੰ, ਤੁਰਕਾਂ ਨੇ ਹਿੰਦੂਆਂ ਨੂੰ ਬਹੁਤ ਜ਼ਿਆਦਾ ਦੁਖੀ ਕੀਤਾ, ਬੜੇ ਜ਼ੁਲਮ ਕੀਤੇ ਨੇ, ਜ਼ਬਰਦਸਤੀ ਆਪਣੇ ਇਸਲਾਮ ਕਬੂਲ ਕਰਨ ਦੀ ਚਾਹ ਕੀਤੀ ਹੈ ਕਿ ਜਿਹੜੇ ਹਿੰਦੂ ਨੇ ਉਹ ਮੁਸਲਮਾਨ ਬਣ ਜਾਣ, ਤੇ ਕਹਿਣ ਲੱਗਾ ਇਸ ਵਾਸਤੇ ਮੁਝ ਕੋ ਪ੍ਰਭੂ ਨੇ ਤਿੰਨ ਹੇਤ ਪਠਾਇਓ। ਮੈਨੂੰ ਪ੍ਰਭੂ ਨੇ ਇਸ ਵਾਸਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਕੱਲਿਆ ਕਿ ਜ਼ਾਲਮਾਂ ਨੂੰ ਖਪਾ ਦੇਣਾ ਤੇ ਦੂਸਰੇ ਜਿਹੜੇ ਮਜ਼ਲੂਮ ਨੇ ਉਹਨਾਂ ਦੀ ਰੱਖਿਆ ਕਰਨੀ ਹੈ।
ਕਰਿਓ ਸੰਗ ਦਿਲ ਜਾਹਦ ਮੇਰੋ, ਜਾਂ ਤੇ ਜ਼ੁਲਮ ਕਰੇ ਮੈਂ ਹੀਰੋ।
ਬੰਦੇ ਬਹਾਦਰ ਨੇ ਆਖਿਆ ਕਿ ਇਸੇ ਕਰਕੇ ਮੇਰਾ ਬੇਸਮਝ ਤੇ ਪੱਥਰ ਦਿਲ ਬਣਾ ਦਿੱਤਾ ਹੈ ਸਤਿਗੁਰਾਂ ਨੇ, ਮਾਨੋ ਕਿ ਮੈਂ ਪੱਥਰ ਦਿਲ ਹੋ ਚੁੱਕਾ ਹੈ, ਮੇਰਾ ਕਿਸੇ ਵੀ ਤੁਰਕ ਨੂੰ ਦੇਖ ਕੇ ਮਨ ਪਗੜਦਾ ਨਹੀਂ ਹੈ, ਔਰ ਕਹਿੰਦਾ ਮੈਂ ਜ਼ਾਲਮ ਬਣ ਕੇ ਇਸੇ ਕਰਕੇ ਤੁਰਕਾਂ ਨੂੰ ਦੁੱਖ ਦਿੱਤੇ ਨੇ।
ਇਹ ਜਗ ਖੇਲ ਪ੍ਰਭੂ ਕੀ ਜਾਨੋ, ਕਰ ਹੈ ਲੀਲਾ ਬਾਲ ਪਛਾਨੋ।
ਕਹਿਣ ਲੱਗਾ ਸਾਰੀ ਜਿਹੜੀ ਦੁਨੀਆ ਹੈ ਮਾਨੋ ਕਿ ਪ੍ਰਭੂ ਦੀ ਬਣਾਈ ਹੋਈ ਇੱਕ ਖੇਡ ਹੈ, ਤੇ ਕਹਿੰਦੇ ਨੇ ਜਿਸ ਤਰ੍ਹਾਂ ਕੋਈ ਬਾਲਕ ਖੇਡਦਾ ਨਾ ਖੇਡ ਨੂੰ, ਇਸੇ ਤਰ੍ਹਾਂ ਪ੍ਰਭੂ ਸਾਰੀ ਦੁਨੀਆ ਰੂਪੀ ਖੇਡ ਦੇ ਨਾਲ ਖੇਡੀ ਜਾ ਰਿਹਾ।
ਜਿਉਂ ਚੌਪੜ ਮਿਲ ਖੇਲਤ ਕੋ, ਮਾਰਤ ਪਾਰਤ ਨਰਦੈ ਸੋ।
ਬੰਦੇ ਨੇ ਆਖਿਆ ਕਿ ਜਿਸ ਤਰ੍ਹਾਂ ਕੋਈ ਚੌਪੜ ਦੀ ਖੇਡ ਖੇਡਦਾ, ਤੇ ਕਹਿੰਦੇ ਨੇ ਮਾਰਤ ਪਾਰਤ ਨਰਦੈ ਸੋ, ਉਹਨਾਂ ਨਰਦਾਂ ਨੂੰ ਮਾਰਦਾ ਵੀ ਹੈ ਤੇ ਪਾਲਦਾ ਵੀ ਹੈ। ਆਪਣੀਆਂ ਜਿਹੜੀਆਂ ਨਰਦਾਂ ਨੇ ਖਿਡਾਰੀ ਉਹਨਾਂ ਨਰਦਾਂ ਨੂੰ ਪਾਲਦਾ ਹੈ ਤੇ ਦੂਸਰੇ ਵਿਰੋਧੀ ਧਿਰ ਦਾ ਜਿਹੜਾ ਖਿਡਾਰੀ ਹੁੰਦਾ ਹੈ ਉਹਨਾਂ ਨਰਦਾਂ ਨੂੰ ਮਾਰ ਦਿੰਦਾ। ਰਾਗ ਦਵੈਖ ਦਿਲ ਹੈ ਤੇ ਨਾਹੀਂ ਉਪਰ ਤੇ ਕਰ ਕੋਪ ਜਨਾਹੀਂ। ਮਾਨੋ ਕੋਈ ਚੌਪੜ ਖੇਡ ਲਿਆ। ਚੌਪੜ ਇਸ ਤਰ੍ਹਾਂ ਦਾ ਹੁੰਦਾ ਹੈ ਜਿਹਨੂੰ ਅੱਜ ਕੱਲ ਅੰਗਰੇਜ਼ੀ ਦੇ ਵਿੱਚ ਲੁੱਡੋ ਕਹਿੰਦੇ ਨੇ, ਇਸ ਤਰ੍ਹਾਂ ਦੀ ਖੇਡ ਹੁੰਦੀ ਹੈ ਚੌਪੜ। ਮਾਨੋ ਕਿ ਦੋ ਜਾਣੇ ਚੌਪੜ ਦੀ ਖੇਡ ਨੂੰ ਖੇਡ ਰਹੇ ਨੇ, ਇੱਕ ਜਾਣਾ ਦੂਸਰੇ ਨੂੰ ਹਰਾਈ ਜਾ ਰਿਹਾ, ਦੂਸਰੇ ਦੀਆਂ ਨਰਦਾਂ ਨੂੰ ਗੋਟੀਆਂ ਨੂੰ ਮਾਰੀ ਜਾ ਰਿਹਾ ਤੇ ਆਪਣੀਆਂ ਜਿਹੜੀਆਂ ਨਰਦਾਂ ਨੇ ਗੋਟੀਆਂ ਨੇ ਉਹਨਾਂ ਨੂੰ ਬਚਾਈ ਜਾ ਰਿਹਾ। ਮਾਨੋ ਕਿ ਉਹਨੂੰ ਅੰਦਰੋਂ ਕੋਈ ਦੁੱਖ ਨਹੀਂ ਹੁੰਦਾ, ਜੇ ਇੱਕ ਬਾਜ਼ੀ ਹਾਰ ਵੀ ਜਾਂਦਾ ਕੋਈ ਬਹੁਤਾ ਦੁੱਖ ਨਹੀਂ ਹੁੰਦਾ, ਕਿਉਂਕਿ ਉਹ ਖੇਡ ਹੈ। ਕਹਿੰਦੇ ਨੇ ਉੱਪਰ ਤੋਂ ਮਾਨੋ ਕਿ ਦੂਸਰੇ ਤੇ ਗੁੱਸਾ ਕਰਦਾ ਜਦੋਂ ਕੋਈ ਹਾਰ ਜਾਂਦਾ, ਪਰ ਕਹਿੰਦੇ ਨੇ ਅੰਦਰ ਬਿਰਤੀ ਉਹਦੀ ਇਹ ਨਹੀਂ ਹੁੰਦੀ। ਤਿਉਂ ਹੀ ਚੌਪੜ ਜਾਗੇ ਹਰੀ ਕੀ ਕਾਲੀ ਕਾਲ ਖੇਲਤ ਹੈ ਤਰਕੀ। ਇਸੇ ਤਰ੍ਹਾਂ ਬੰਦੇ ਨੇ ਆਖਿਆ ਕਿ ਜਿਹੜੀ ਦੁਨੀਆ ਹੈ ਨਾ, ਇਹ ਖੁਦਾ ਦੀ ਇੱਕ ਚੌਪੜ ਵਰਗੀ ਖੇਡ ਹੈ ਤੇ ਇਸ ਚੌਪੜ ਵਰਗੀ ਖੇਡ ਨੂੰ ਮਾਨੋ ਪਰਮੇਸ਼ਰ ਆਪ ਹੀ ਖੇਡ ਰਿਹਾ। ਕਾਲੀ ਕਾਲ ਖੇਲ ਹੈ ਤਰਕੀ, ਕਹਿਣ ਤੋਂ ਪਾਵੇ ਹੈ ਕਿ ਕਾਲ ਸਮਾਂ ਤੇ ਕਾਲੀ ਮੌਤ ਇਸ ਦੇ ਵਿੱਚ ਦੋਨਾਂ ਚੀਜ਼ਾਂ ਨੂੰ ਖੇਡ ਰਹੇ ਹਨ। ਚਾਰ ਰੰਗ ਕੀ ਨਰਦੈ ਖਾਣੀ ਚਾਰ ਦਿਸ਼ਾ ਤਰ ਦਿਸ਼ਾ ਵਿਛਾਣੀ। ਹੁਣ ਮਾਨੋ ਕਿ ਕਵੀ ਜੀ ਇਸ ਤਰੀਕੇ ਦੇ ਨਾਲ ਅਲੰਕਾਰ ਬਣਾ ਰਹੇ ਨੇ ਕਿ ਜਿੰਨੀ ਵੀ ਸ੍ਰਿਸ਼ਟੀ ਹੈ, ਜਿੰਨੀ ਵੀ ਦੁਨੀਆ ਹੈ, ਇਹ ਇੱਕ ਵਿਸ਼ੇ ਹੋਏ ਚੌਪੜ ਦੀ ਖੇਡ ਦੀ ਤਰ੍ਹਾਂ, ਔਰ ਇਹਨੂੰ ਕੌਣ ਖੇਡ ਰਿਹਾ, ਕੌਣ ਹਾਰ ਰਿਹਾ, ਕੌਣ ਜਿੱਤ ਰਿਹਾ, ਇਸ ਦੇ ਅਲੰਕਾਰ ਨੂੰ ਗਿਆਨੀ ਗਿਆਨ ਸਿੰਘ ਜੀ ਖਿੱਚ ਰਹੇ ਨੇ ਬੰਦੇ ਦੇ ਦੁਆਰਾ। ਬੰਦਾ ਕਹਿੰਦਾ ਹੈ ਕਿ ਚਾਰ ਰੰਗ ਦੀਆਂ ਚਾਰ ਨਰਦਾਂ ਨੇ, ਮਾਨੋ ਕਿ ਚਾਰ ਖਾਣੀਆਂ ਨੇ ਨਾ। ਅੰਡਜ ਜੇਰਜ ਉਤਪਜਾ ਖਾਣੀ ਸਿਹਤ ਜਾਂ, ਗੁਰਬਾਣੀ ਦੇ ਵਿੱਚ ਆਉਂਦਾ ਹੈ। ਚਾਰ ਖਾਣੀਆਂ ਨੇ, ਮਾਨੋ ਕਿ ਇਹ ਜਿਹੜੀਆਂ ਚਾਰ ਖਾਣੀਆਂ ਨੇ, ਇਹ ਮਾਨੋ ਚਾਰ ਰੰਗ ਦੀਆਂ ਨਰਦਾਂ ਨੇ, ਗੋਟੀਆਂ ਨੇ। ਚਾਰ ਦਿਸ਼ਾ ਤਰ ਵਿਛਾ ਵਿਛਾਣੀ, ਚਾਰ ਦਿਸ਼ਾਵਾਂ ਜੋ ਧਰਤੀ ਦੀਆਂ ਹਨ, ਮਾਨੋ ਕਿ ਇਹ ਵਿਛੀ ਹੋਈ ਇੱਕ ਚੌਪੜ ਦੀ ਖੇਡ ਹੈ। ਰਾਤ ਦਿਵਸ ਟਲ ਰਹੇ ਇਹ ਡਲ ਰੇਖ ਕਰਮ ਅਨੁਸਾਰ ਦੇਤ ਫਲ। ਤੇ ਇਸ ਤੋਂ ਬਾਅਦ ਰਾਤ ਤੇ ਦਿਨ ਇਹ ਡਾਲਣੇ ਹਨ, ਟਲ ਰਹੇ ਭਾਵ ਡਿੱਗ ਰਹੇ ਇਹ ਪਾਸੇ ਹਨ ਜਿਹੜੇ ਰਾਤ ਤੇ ਦਿਨ ਨੇ। ਕਰਮਾਂ ਦੀਆਂ ਰੇਖਾਂ ਲਕੀਰਾਂ ਅਨੁਸਾਰ ਇਹ ਫਿਰ ਫਲ ਦੇ ਰਹੇ ਨੇ, ਚੰਗੇ ਤੇ ਮਾੜੇ। ਕਵੀ ਕਿਸੇ ਘਰ ਮੇ ਬਹੁ ਬਹਿ ਹੈ ਕਵੀ ਏਕ ਭੀ ਨਹੀਂ ਤਹਿ ਰਹਿ। ਕਹਿਣ ਤੋਂ ਪਾਵੇ ਹੈ ਕਿ ਕਦੇ ਕਦੇ ਕਿਸੇ ਘਰ ਵਿੱਚ ਜੀਵਾਂ ਰੂਪੀ ਨਰਦਾਂ ਬਹੁਤੀਆਂ ਹੋ ਜਾਂਦੀਆਂ ਹਨ, ਤੇ ਕਦੇ ਕਦੇ ਇਸ ਤਰ੍ਹਾਂ ਹੁੰਦਾ ਹੈ ਕਿ ਜੀਵ ਰੂਪਾਂ ਜਿਹੜੀਆਂ ਨਰਦਾਂ ਨੇ ਉਹ ਘਰ ਦੇ ਵਿੱਚ ਇੱਕ ਵੀ ਨਹੀਂ ਹੁੰਦੀਆਂ। ਇਹ ਸਾਰੀ ਖੇਡ ਦੇ ਦੁਆਰਾ ਬਿਆਨ ਕਰ ਰਹੇ ਨੇ। ਜੀਵ ਨਰਦ ਕੇ ਬਸ ਕਿਛ ਨਾ ਹੈ ਕਿਸ ਪਰ ਹਮ ਤੁਮ ਮਾਣ ਕਰਾਂ ਹੈ। ਹੁਣ ਬੰਦਾ ਬਹਾਦਰ ਸਮਝਾ ਰਿਹਾ ਹੈ ਕਿ ਸਾਰੀ ਦੁਨੀਆ ਇੱਕ ਵਿਛੀ ਹੋਈ ਚੌਪੜ ਦੀ ਖੇਡ ਵਰਗੀ ਹੈ, ਭਗਵਾਨ ਉਸ ਨੂੰ ਖੇਡ ਰਿਹਾ ਤੇ ਕਹਿੰਦਾ ਹੈ ਕਿ ਅਸੀਂ ਜੀਵ ਰੂਪੀ ਉਹਦੀਆਂ ਗੋਟੀਆਂ ਹਾਂ ਭਗਵਾਨ ਦੀਆਂ, ਅਸੀਂ ਆਪਣੇ ਆਪ ਕੁਝ ਨਹੀਂ ਕਰ ਸਕਦੇ ਹਾਂ। ਜਿਸ ਤਰ੍ਹਾਂ ਖੇਡਣ ਵਾਲਾ ਸਾਨੂੰ ਚਲਾ ਦਿੰਦਾ ਅਸੀਂ ਉਸੇ ਤਰ੍ਹਾਂ ਹੀ ਚੱਲਦੇ ਹਾਂ, ਤੇ ਕਹਿੰਦੇ ਨੇ ਕਿਸ ਪਰ ਹਮ ਤੋਂ ਮਾਣ ਕਰਾਂ ਹੈ। ਜੇਕਰ ਅਸੀਂ ਆਪਣੇ ਆਪ ਗੋਟੀਆਂ ਚੱਲ ਹੀ ਨਹੀਂ ਸਕਦੀਆਂ, ਜੀਵਾਂ ਰੂਪੀ ਗੋਟੀਆਂ, ਤੇ ਕਹਿੰਦੇ ਨੇ ਕੀ ਮਾਣ ਕਰਨਾ ਹੋਇਆ ਕਿ ਮੈਂ ਇਹ ਕਰਾਂਗਾ, ਮੈਂ ਉਹ ਕਰਾਂਗਾ, ਤੂੰ ਇਹ ਕਰਦਾ, ਤੂੰ ਫਲਾਣਾ ਕਰਦਾ। ਕਹਿੰਦਾ ਹੈ ਕਿ ਅਸੀਂ ਆਪਣੇ ਆਪ ਤੇ ਕੁਝ ਕਰਦੇ ਨਹੀਂ ਆ, ਕਰਵਾਉਂਦਾ ਭਗਵਾਨ ਹੈ, ਤੇ ਕਹਿੰਦੇ ਨੇ ਕੀ ਫਿਰ ਇੱਕ ਦੂਜੇ ਦੇ ਉੱਤੇ ਮਾਣ ਕਰਨਾ ਹੋਇਆ। ਇਸ ਤਰੀਕੇ ਦੇ ਨਾਲ ਬੜੇ ਵਿਸਥਾਰ ਦੇ ਨਾਲ ਬੰਦਾ ਬਹਾਦਰ ਨੇ ਸਮਝਾਇਆ ਕਿ ਮੈਂ ਜੋ ਕੁਝ ਕੀਤਾ ਹੈ ਮਾਨੋ ਕਿ ਖੁਦਾ ਦੇ ਹੁਕਮ ਦੇ ਵਿੱਚ ਕੀਤਾ ਹੈ, ਪ੍ਰਭੂ ਨੇ ਮੈਨੂੰ ਆਗਿਆ ਦਿੱਤੀ ਤੇ ਮੈਂ ਜ਼ਾਲਮਾਂ ਨੂੰ ਸਜ਼ਾ ਦਿੱਤੀ, ਇਹ ਕੋਈ ਮੇਰੀ ਭੁੱਲ ਨਹੀਂ ਹੈ। ਬਾਦਸ਼ਾਹ ਜਦੋਂ ਮਗਰੂਰ ਹੁੰਦੇ ਸਿਰੋਂ ਖੌਫ ਖੁਦਾਏ ਪੁਲਾਮ ਦੇ ਨੇ, ਛੱਡ ਦੇਮ ਦੇ ਅਦਲ ਇਨਸਾਫ ਕਰਨੇ, ਜ਼ਾਲਮ ਹੋਏ ਕੇ ਖਲਕ ਸਤਾਮ ਦੇ ਨੇ, ਹਾਕਮ ਹੋਏ ਹਕੂਮਤਾਂ ਪਾਸ ਦੀਆਂ, ਕਰ ਰਹੀ ਤਾਈ ਦੁਖਾਮ ਦੇ ਨੇ, ਬੈਠ ਤਖਤ ਅਦਾਲਤਾਂ ਕਰਨ ਨਾਹੀਂ, ਹੱਕ ਖੋ ਗਰੀਬਾਂ ਦਾ ਖਾਮ ਦੇ ਨੇ, ਜਨਾਕਾਰ ਫਾਕਸ ਬੇਈਮਾਨ ਹੋ ਕੇ ਹੱਥ ਜ਼ੁਲਮ ਦੀ ਤੇਗ ਉਠਾਉਂਦੇ ਨੇ ਤੜੇ ਬਾਜ਼ ਹੋ ਮਜ਼ਹਬੀ ਵੈਰ ਕਰਕੇ ਪਾਪੀ ਪਾਪ ਤਲਵਾਰ ਚਲਾਉਂਦੇ ਨੇ ਰਾਜੇ ਆਪ ਕਸਾਈਆਂ ਵਾਂਗ ਹੋ ਕੇ ਵਾਂਗ ਬੱਕਰੇ ਖਲਕ ਕਰਾਉਂਦੇ ਨੇ ਤੋੜ ਜਾਵ ਤੇ ਧਰਮ ਨੂੰ ਛੱਡ ਦਿੰਦੇ ਲੋਕ ਲਾਜ ਤਾਈ ਟੱਪ ਜਾਂਦੇ ਨੇ ਮਾਈ ਬਾਪ ਰਿਆਇਆ ਦੇ ਹੋਣ ਹਾਕਮ ਬੱਚੇ ਬੱਚੀਆਂ ਲੋਕ ਸਦਾਉਂਦੇ ਨੇ ਬਾਦਸ਼ਾਹ ਬੇਰਹਿਮ ਹੋਣਾ ਦੀਆਂ ਜਦੋਂ ਇੱਜ਼ਤਾਂ ਨੂੰ ਹੱਥ ਪਾਉਂਦੇ ਨੇ ਨੀਤ ਛੱਡ ਕੇ ਜਦੋਂ ਬਦਨੀਤ ਹੋਵਣ ਵੱਡੀ ਖੋਰ ਹੋ ਕੇ ਹੱਕ ਖਾਉਂਦੇ ਨੇ ਸੁਣੇ ਕੋਈ ਨਾ ਜਦੋਂ ਬੇਜੋਰੀਆਂ ਦੀ ਦੇ ਕੇ ਖਲਕ ਨੂੰ ਦੁੱਖ ਰੁਆਉਂਦੇ ਨੇ ਤੰਗ ਜ਼ਾਲਮਾਂ ਦੇ ਹੱਥੋਂ ਹੋਏ ਆਜਜ ਅੱਗੇ ਰੱਬ ਦੇ ਕੂਕ ਸੁਣਾਉਂਦੇ ਨੇ ਤਦੋਂ ਸੁਣ ਫਰਿਆਦ ਖੁਦਾ ਸੱਚਾ ਜਿਨੂੰ ਲਾ ਸ਼ਰੀਕ ਬੁਲਾਉਂਦੇ ਨੇ ਕਰਨ ਸਿੱਧਿਆਂ ਜ਼ਾਲਮਾਂ ਪਾਪੀਆਂ ਨੂੰ ਜਿਹੜੇ ਜੱਗ ਤੇ ਜ਼ੁਲਮ ਕਮਾਉਂਦੇ ਨੇ ਦੇਂਦਾ ਕੱਲ ਸ਼ਿਤਾਬ ਕਰਤਾਰ ਸਿੰਘਾ ਮੇਰੇ ਜਿਹੇ ਫੇਰ ਜੱਗ ਤੇ ਆਉਂਦੇ ਨੇ ਬੰਦਾ ਬਹਾਦਰ ਕਹਿੰਦਾ ਕਿ ਜਦੋਂ ਜ਼ਾਲਮ ਬਹੁਤ ਜ਼ਿਆਦਾ ਜ਼ੁਲਮ ਦੁਨੀਆਂ ਦੇ ਉੱਤੇ ਕਰਨ ਲੱਗ ਜਾਂਦੇ ਨੇ ਉਸ ਵੇਲੇ ਫਿਰ ਜਿਹੜਾ ਖੁਦਾ ਹੈ ਪਰਮੇਸ਼ਰ ਹੈ ਕਹਿੰਦਾ ਮੇਰੇ ਵਰਗਿਆਂ ਨੂੰ ਜੱਗ ਦੇ ਉੱਤੇ ਘੱਲ ਦਿੰਦਾ ਹੈ ਦੁਸ਼ਮਣਾਂ ਨੂੰ ਵੈਰੀਆਂ ਨੂੰ ਜ਼ਾਲਮਾਂ ਨੂੰ ਸੋਧਣ ਦੇ ਵਾਸਤੇ ਜਦੋਂ ਹਰ ਨਾਖਸ ਮਗਰੂਰ ਹੋਇਆ ਤਦੋਂ ਰੂਪ ਨਰ ਸਿੰਘ ਦਾ ਆਇਆ ਸੀ ਹਰਨਾਕਸ਼ ਨੂੰ ਸੂਰ ਨੇ ਮਾਰਿਆ ਸੀ ਲਿਖਿਆ ਧਰਤ ਨੂੰ ਜਦੋਂ ਚੁਰਾਇਆ ਸੀ ਰਾਮ ਹੋਏ ਕੇ ਮਾਰਿਆ ਰਾਵਣੇ ਨੂੰ ਕੰਸ ਕ੍ਰਿਸ਼ਨ ਨੇ ਮਾਰ ਖਪਾਇਆ ਸੀ ਜਦੋਂ ਕੈਰਵਾਂ ਪਾਪ ਤੇ ਲੱਕ ਬੱਧਾ ਨਾਲ ਪਾਂਡਵਾਂ ਚੁੱਕ ਲੜਾਇਆ ਸੀ ਫਰਾਉਣ ਖੁਦਾਏ ਤੋਂ ਜਦੋਂ ਹੋਇਆ ਫਿਰ ਆਉਣ ਦਰਿਆ ਡੁਬਾਇਆ ਸੀ ਨਮਰੂਦ ਹੋਇਆ ਨਾ ਮੁਰਾਦ ਜਦੋਂ ਉਹਨੂੰ ਮੱਛਰੋਂ ਰੱਬ ਮਰਵਾਇਆ ਸੀ ਸ਼ਦਾਦ ਬੱਧਾ ਲੱਕ ਕਾਫਰੀ ਤੇ ਸਾਈ ਉਸ ਨੂੰ ਚੱਟ ਖਪਾਇਆ ਸੀ ਕਾਰੂ ਭੁੱਲ ਗਿਆ ਭਲੀ ਕਾਰ ਵੱਲੋਂ ਸਣੇ ਮਾਲ ਦੇ ਗਰਕ ਕਰਾਇਆ ਸੀ ਕੀਤਾ ਹਿੰਦੂ ਤਾਈ ਦੁਖੀ ਮੁਸਲਮਾਨਾ ਸਿਰੋਂ ਰੱਬ ਦਾ ਖੌਫ ਭੁਲਾਇਆ ਸੀ ਤਦੋਂ ਗੁਰੂ ਦਸਮੇਸ਼ ਨੂੰ ਰੱਬ ਸੱਚੇ ਦੇ ਕੇ ਆਗਿਆ ਤੁਰਤ ਪਠਾਇਆ ਸੀ ਉਹਨਾਂ ਮਾਰ ਖਪਾਇਆ ਜ਼ਾਲਮਾਂ ਨੂੰ ਜਿਵੇਂ ਆਪ ਕਰਤਾਰ ਫੁਰਮਾਇਆ ਸੀ ਬਾਕੀ ਕਸਰ ਰਹੀ ਉਹਦੇ ਕੱਢਣੇ ਨੂੰ ਹੁਣ ਮੇਰੇ ਤਾਈ ਹੁਕਮ ਚੜਾਇਆ ਜੀ ਕਹਿੰਦਾ ਖੁਦਾ ਨੇ ਕੱਲਿਆ ਸੀ ਸਤਿਗੁਰੂ ਗੋਬਿੰਦ ਸਿੰਘ ਨੂੰ ਉਹਨੇ ਜ਼ਾਲਮਾਂ ਨੂੰ ਸੋਧਿਆ ਪਰ ਕਹਿੰਦਾ ਬੰਦਾ ਬਹਾਦਰ ਜਿਹੜੀ ਥੋੜੀ ਬਹੁਤੀ ਕਸਰ ਰਹਿ ਗਈ ਸੀ ਨਾ ਉਹ ਹੁਣ ਕੱਢਣ ਦੇ ਵਾਸਤੇ ਮੈਨੂੰ ਫਰਮਾਇਆ ਕਰਤਾਰ ਨੇ ਦਿੱਤਾ ਫਲ ਮੈਂ ਪਾਪੀਆਂ ਜ਼ਾਲਮਾਂ ਨੂੰ ਜਿਹਾ ਮੂਜੀਆਂ ਕਰਮ ਕਮਾਇਆ ਜੀ ਕੀਤੀ ਜੇਹੀ ਤੁਰਕਾਂ ਤਹੀ ਪਾਏ ਲਈ ਇਹਨਾਂ ਹਿੰਦੂਆਂ ਨੂੰ ਬਹੁਤ ਸਤਾਇਆ ਸੀ ਮੇਰੇ ਵਸ ਕੀ ਤੇ ਮੈਂ ਕੀ ਕਰਨ ਜੋਗਾ ਕੀਤਾ ਆਪ ਜੋ ਰੱਬ ਕਰਾਇਆ ਸੀ ਇਹਨੂੰ ਜ਼ਾਲਮਾਂ ਦੇ ਤਾਈ ਮਾਰਨੇ ਨੂੰ ਆਪ ਰੱਬ ਸੱਚੇ ਤਾਈ ਪਾਇਆ ਸੀ ਮੇਰਾ ਦਿਲ ਜਲਾਦਾਂ ਤੋਂ ਸਖਤ ਕੀਤਾ ਮੂਲੋ ਰਹਿਮ ਦਾ ਨਾਮ ਗਵਾਇਆ ਸੀ ਕੀਤੀ ਵਾੜ ਤਲਵਾਰ ਬੇਤਰਸ ਹੋ ਕੇ ਖੰਡਾ ਕਾਲ ਦਾ ਮੈਨੂੰ ਫੜਾਇਆ ਸੀ ਮੈਂ ਇਹਨਾਂ ਦਾ ਤੇ ਇਹ ਮੇਰੇ ਵੈਰੀ ਦੋਹਾਂ ਧਿਰਾਂ ਨੇ ਜੰਗ ਮਚਾਇਆ ਸੀ ਵੈਰੀ ਵੈਰੀਆਂ ਨੂੰ ਮੁੱਢੋਂ ਮਾਰਦੇ ਨੇ ਦਿਲੋਂ ਕਿਸੇ ਨਾ ਫਰਕ ਰਖਾਇਆ ਸੀ ਚੰਗੀ ਤਰ੍ਹਾਂ ਵਜਾਇਆ ਮੈਂ ਵੀ ਇਹ ਜਿਹੜਾ ਹੁਕਮ ਹਜ਼ੂਰ ਤੋਂ ਆਇਆ ਸੀ ਰੁਝੇ ਵਿਸ਼ੇ ਵਕਾਰ ਕਰਤਾਰ ਸਿੰਘਾ ਇਸ ਵਾਸਤੇ ਜਨਮ ਨਾ ਪਾਇਆ ਸੀ ਇਸ ਵਾਸਤੇ ਜਨਮ ਮਨੁੱਖ ਨਹੀਂ ਧਾਰਦਾ ਕਿ ਉਹ ਮਾਨੋ ਜ਼ੁਲਮ ਕਰਨ ਦੇ ਉੱਤੇ ਲੱਕ ਬਣ ਲਵੇ ਇਸ ਤਰੀਕੇ ਦੇ ਨਾਲ ਦੂਸਰੇ ਸਵਾਲ ਦਾ ਜਵਾਬ ਦਿੱਤਾ ਹੈ ਬੰਦਾ ਬਹਾਦਰ ਨੇ ਸੁਣ ਵਜ਼ੀਰ ਖੁਸ਼ ਹੋਇ ਪੁਨ ਕਾ ਤ੍ਰਿਤੀ ਸਵਾਲ ਕਾ ਉੱਤਰ ਰਹਾ ਦੋ ਸਵਾਲਾਂ ਦੇ ਜਵਾਬ ਸੁਣ ਕੇ ਵਜ਼ੀਰ ਬੜਾ ਖੁਸ਼ ਹੋਇਆ ਤੇ ਬੰਦੇ ਨੂੰ ਕਹਿਣ ਲੱਗਾ ਹੁਣ ਤੀਸਰਾ ਇੱਕ ਸਵਾਲ ਰਹਿੰਦਾ ਹੈ ਉਹਦਾ ਉੱਤਰ ਵੀ ਤੂੰ ਦੇ ਉਹ ਤੀਸਰਾ ਸਵਾਲ ਉਸਨੇ ਇਸ ਤਰ੍ਹਾਂ ਕੀਤਾ ਸੀ جیدے وچ کے انہیں ایک علاقی سی کرامات تیری ہون گئی کتھے کتھے اسنو دس چھپایا کیوں سید پیر والی اولیاء ہو کے ہون کرنی کچھ دکھایا کیوں ایڈا ہو کے توں کرامات والا دس اپنا آپ بنایا کیوں توں سنی دا سین اڈ جاؤں نائیں وچ پنجرے قید ہو آیا کیوں کتھے گئے او سور میں بیر تیرے کتھے گئے او سور میں بیر تیرے اونا یان کے نہیں چھڑایا کیوں مینو سچ تو دس کرتار سنگا لتھی کھال یہ دکھ اٹھایا کیوں وزیر نے آخیا سنی دس تو اڈ جانا ہے تیرے بس بونجا بیر کیتے ہوئے نے ایس ویلے کیوں نہیں بیران نے تینو چھڑایا تو قید دے وچ کیوں پیا ہوا ہے یہ اس وزیر دا آخری تے تیسرا سوال سی اس ویلے پھر اس دا بھی اس نے اتر دینا شروع کیتا کہندا سو تو میری پول اتی ہے جانتے ہوئی اے گتی ہے بندہ کہن لگا اے تے میری سب تو وڈی غلطی سی جدے نال میری ایسی درگتی ہو رہی ہے کہندا گرو گوبند سنگھ گرو میرے مجھ کو پانچ حکم تے ٹیرے کہندا میرے گرو ستگرو گوبند سنگھ جی نے کہندا کہ مینو پانچ حکم کیتے سی تے کہندا میں انہاں حکماں نوں ٹال دتا جاتی رہن سچ بولن دوئی بگری سنگن سونا کدوئی ستگرو نے آخیا سی مینو جتی رہنا دوسرا آخیا سی سچ بولنا تیسری گل آخی سی کہ سنگاں دے نال کدے بگڑی نہ فرقہ اپنا نہ ہی چلانو ستگرو نے چوتھی گل آخی سی اپ اپنے آپ دا فرقہ نہ چلاوی گرو بن کے نہ بویں کریو نہ بے ادبی گرو تھانو مینو ستگرو نے یہ بھی آخیا سی کہ گرو گھر دی گرو استھانا دی بے ادبی نہ کرے ترکن کا بسا نہیں کرنا پانچو تجے ہوئے مرنا تے کہن لگا پانچ حکم کیتے سی گرو جی نے میں پنجاں نوں پورا کر دتا کوئی بھی حکم نہیں منیا اس کر کے کہن لگا پنجے میں چھڑ دیتے نے ہوئے مرنا تے میری موت بڑی قریب ہے نہیں تو کیا مجال تھی تھاری کھڑے ہوتے مجھے اگاری کہن لگا نہیں تے تواڈے ورگیاں دی کی اوقات سی کہ میرے اگے کھڑا ہو کے تواڈے ورگا ترک کوئی مینوں گل کر سکدا کہن لگا میرے اگے کوئی کھڑا نہیں سی ہو سکدا پر میں گرو جی دے حکماں نوں پلا دتا اسے کر کے میری ایسی دردشا ہو رہی جے میں رہ تو یون پر قائم کر تو راج جگت تے دائم جے میں اپنے ستگرو سچے پاتشاہ جی دے کہے ہوئے بچنا دے اتے پورا ہوندا انہاں نوں قائم رکھدا تے کہن لگا سارے جگت دے اتے ہمیشہ میں راج کر سکدا سی مہج پولے ہوئی موری مرشد کی ہدایتیں توری کہن لگا بس زندگی دے وچ چھوٹی جی یہی پل میں کیتی ہے کہ میں ستگراں دے حکماں دی نافرمانی کیتی ہے مرشد کی ہدایتیں توری پاو کے گرو دیاں سکھیاواں دی میں اولنگنا کیتی ہے بس ایتھے تے غلطی ہو گئی جس کا اے نتیجہ پایو قید ہوئے تمہاری ٹگ آیو کہن لگا کہ اپنے گرو دے کیتے ہوئے بچنا دی نافرمانی کیتی ہے یہی سب تو وڈی میرے تو غلطی ہوئی ہے جے کر میں اے غلطی نہ کردا تے اے وزیر کدے بھی میں تواڈے ہاتھ نہ ہوندا سگوں تانوں مار کے اپنا راج ثابت کردا پر اس غلطی دا اے نتیجہ نکلیا ہے اے پھل ملیا ہے اے سٹا نکلیا ہے کہ میں تواڈی قید دے وچ آیا تے تسی ہن قید کر کے مینوں جو چاہو سو کہہ رہے ہو تے مینوں سزا دے رہے ہو جے کر میں گرو جی تو بے مکھ نہ ہوندا تے کدے میرا ایسا حال نہیں سی ہونا اس ویلے پھر تیسرے سوال دا جواب بندہ بہادر نے اس طرح دتا بندے آکھیا سن وزیر دانے پلاں کیتیاں وڈیاں پاریاں میں پہلے ہاتھ بے مکھ ہو گراں ولوں مایا ویکھ مغروریاں تاریاں میں سا
ਸਤ ਗੁਰਾਂ ਨਸੀਹਤਾਂ ਕੀਤੀਆਂ ਜੋ ਵਿੱਚ ਮਾਣ ਦੇ ਸਭ ਵਿਸਾਰੀਆਂ ਮੈਂ ਉਹਨਾਂ ਆਖਿਆ ਸੀ ਸਦਾ ਜਤੀ ਰਹਿਣਾ ਦੋ ਵਿਆਲੀਆਂ ਕਰ ਨਾਰੀਆਂ ਮੈਂ ਦੂਜਾ ਕਿਹਾ ਸੀ ਗੁਰੂ ਸਦਾਵਣਾ ਨਹੀਂ ਗੁਰੂ ਬਣ ਬੈਠਾ ਕਰ ਤਿਆਰੀਆਂ ਮੈਂ ਸਿੰਘਾਂ ਨਾਲ ਨਾ ਕਦੇ ਵਿਗਾੜ ਪਾਈ ਉਹ ਵੀ ਕੀਤੀਆਂ ਗੱਲਾਂ ਕਰਾਰੀਆਂ ਮੈਂ ਗੁਰੂ ਗੱਦੀ ਤੇ ਬਹੀ ਨਾ ਕਦੇ ਜਾ ਕੇ ਉਹ ਵੀ ਚੋਰੀਆਂ ਸੀਸ ਚੁਲਾਰੀਆਂ ਮੈਂ ਉਹਨਾਂ ਕਿਹਾ ਸੀ ਵਿੱਚ ਨਾ ਫਸੀ ਮਾਇਆ ਮਾਇਆ ਵਿੱਚ ਖਜ਼ਾਨਿਆਂ ਡਾਰੀਆਂ ਮੈਂ ਮੁਸਲਮਾਨ ਦਾ ਨਹੀਂ ਵਸਾ ਖਾਣਾ ਇਹ ਸਭ ਗੱਲਾਂ ਦਿਲੋਂ ਟਾਰੀਆਂ ਮੈਂ ਵਗੀ ਗੁਰਾਂ ਦੀ ਮਾਰ ਕਰਤਾਰ ਸਿੰਘਾ ਤਾਈਏ ਮੁਸ਼ਕਲਾਂ ਏਡ ਸਹਾਰੀਆਂ ਮੈਂ
ਬੰਦਾ ਕਹਿੰਦਾ ਗੁਰਾਂ ਦੀ ਮਾਰ ਵਗੀ ਹੈ ਮੈਂ ਸਾਰੇ ਹੁਕਮ ਉਲਟਾ ਦਿੱਤੇ ਨੇ ਇਸੇ ਕਰਕੇ ਮੇਰੀ ਇਹ ਦੁਰਦਸ਼ਾ ਹੋ ਰਹੀ ਹੈ ਇਸ ਤਰੀਕੇ ਦੇ ਨਾਲ ਵਜ਼ੀਰ ਦੇ ਕੀਤੇ ਹੋਏ ਤਿੰਨ ਸਵਾਲਾਂ ਦਾ ਯਥਾ ਯੋਗ ਬੰਦਾ ਬਹਾਦਰ ਨੇ ਉੱਤਰ ਦਿੱਤਾ ਸੋ ਸਾਧ ਸੰਗਤ ਜੀ ਸਮੇਂ ਦੀ ਇੱਥੇ ਸਮਾਪਤੀ ਹੈ ਕੱਲ ਨੂੰ ਬੰਦਾ ਬਹਾਦਰ ਦਾ ਜੋ ਪ੍ਰਸੰਗ ਰਹਿ ਰਿਹਾ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਸ਼ਹੀਦ ਕੀਤਾ ਜਾਵੇਗਾ ਜਿਸ ਤਰ੍ਹਾਂ ਗ੍ਰੰਥਾਕਾਰ ਜੀ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ ਸੋ ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਕੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪ੍ਰਣਾਮ।